दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से। इतिहास इथों तक पहुंचा है कि सतगुरु गोविंद सिंह सच्चे पातशाह जी ने सारे का सारा खजाना सतलुज दरिया के विच हुक्म करके सटवा दिता। ग्रंथाकार भाई संतोख सिंह जी दस रहे सन कि सतगुरु गोविंद सिंह सच्चे पातशाह जी दे जिहड़े कौतक ने वह बड़े विलखण ने। कवि जी दस रहे सन कि जिहड़े भी सतगुरां दे कथा नूं सुणगे जां जिहड़े भी सतगुरां दी कथा नूं पढ़नगे उहनां नूं वड्डे सुखां दी प्राप्ति होवेगी, उहनां दे हिरदे दे अंदर ज्ञान दा प्रकाश होवेगा। इत्थों तक कथा पहुँच चुकी सी, अज इत्थों अगे मैं प्रारंभ करदा। सादा बेअंत अंत जिस नाही संख्या करन कौन तिन चाही। ग्रंथाकार भाई संतोख सिंह जी लिखते ने कि सतगुरां दे जिहड़े गुण ने वह बेअंत ने, जिन्हां दा कोई अंत पा नहीं सकदा। संख्या करन कौन तिन चाही, भाव कि उन्हां कौतकां दी उन्हां लीलावां दी जिहड़ी गिणती है वह कोई भी कवि लिख के कर नहीं सकता। इस तरीके दे नाल ग्रंथाकार भाई संतोख सिंह जी ने इस सारे प्रसंग नूं बयान किया। इस तों इलावा इसे ही प्रसंग नूं कवि करतार सिंह जी कलास वालिए ने भी बयान किया कि किस तरीके दे नाल सतगुरु गोविंद सिंह सच्चे पातशाह जी ने सारे दे सारे खजाने नूं सतलुज दरिया दे विच परवाया। जिवें कवि करतार सिंह जी कलास वालिए बयान करते ने, मैं वह भी तुहाडे सामने पेश करदा। ओसे वक्त दे हुकम खजान चीनू सब दौलत बाहर कढ़ाउण लगे। ओ माल 18 करोड़ सुनिया सतलुज दे विच सुटान लगे। आस पास खलोते वेख करके एक थां पंडा डुबवान लगे। ए वेख के सब हैरान होए मना विच डाडे पछताउण लगे। इस हाल नू वेख के सिंग रोंदे नीर अखियां विचों वगाउण लगे। कई माता जी ताई करतार सिंघा महिलां विच जाकर सिखलाउण लगे। हुण कवि करतार सिंह जी कलास वालिए इस गल दा जिक्र करदे ने कि कईयां ने आण के माता गुजरी जी नूं दस्या कि सतगुरु सच्चे पातशाह जी सारे दा सारा खजाना पाणी दे विच सटवा रहे ने। पर इस तों इलावा कवि संतोख सिंह जी ने माता जी दा कोई जिक्र नहीं किया। थोड़ा जिहा वक्खरे ढंग दे नाल कवि करतार सिंह जी कलास वालिए इस गाथा नूं बयान कर रहे ने। आण माता जी गुरां नूं कहण लगे ਇੱਥੇ ਰੋੜੇ ਕੰਮ ਨਾ ਆਉਣਗੇ। ਹੈ ਕਰੋੜਾਂ ਰੁਪਈਆਂ ਦਾ ਮਾਲ, ਦੱਸੋ ਇੱਥੇ ਹੀਰੇ ਮੋਤੀ ਕੀ ਬਣਾਉਣਗੇ। ਇਹੋ ਸਿੰਘਾਂ ਨੂੰ ਦਿਓ ਤਾਂ ਹੋ ਦੂਣੇ, ਨਾਲ ਵੈਰੀਆਂ ਜੰਗ ਮਚਾਉਣਗੇ। ਜਾਂ ਟੱਬਰਾਂ ਤਾਈਂ ਕਰਤਾਰ ਸਿੰਘਾਂ, ਸਿੰਘ ਖੁਸ਼ੀ ਦੇ ਨਾਲ ਖਵਾਉਣਗੇ। ਮਾਤਾ ਗੁਜਰੀ ਜੀ ਨੇ ਆਖਿਆ, ਬੇਕਾਰ ਦੇ ਵਿੱਚ ਤੁਸੀਂ ਕਿਉਂ ਤੁਹਾਨੂੰ ਰੋੜ ਰਹੇ ਹੋ? ਆਪਣੇ ਸਿੱਖਾਂ ਸੇਵਕਾਂ ਨੂੰ ਦਿਓ ਤਾਂ ਕਿ ਦੂਣੇ ਹੋ ਕੇ ਇਹ ਜੰਗ ਲੜ ਸਕਣ, ਜਾਂ ਆਪਣੇ ਟੱਬਰ ਟੋਰ ਨੂੰ ਇਹ ਮਾਇਆ ਦੇਣ। ਜੋ ਹੋਵਦਾ ਹੁਕਮ ਅਕਾਲ ਦਾ ਏ, ਮੈਂ ਉਸ ਦੇ ਤਾਈਂ ਉਲਟਾਂ ਕੀ ਕੂੰ। ਜਿਵੇਂ ਤੁਸੀਂ ਮੈਨੂੰ ਮੌਰਾ ਦੇਵਦੇ ਨਹੀਂ, ਤਿਵੇਂ ਸਿੱਖਾਂ ਨੂੰ ਮੈਂ ਖਵਾਂ ਕੀ ਕੂੰ। ਮੈਂ ਚਾਹੁੰਦਾ ਪੰਥ ਦਾ ਹਾਂ ਵਾਦਾ, ਹੱਥੀ ਆਪਣੇ ਜੜਾਂ ਪੁਟਾਂ ਕੀ ਕੂੰ। ਗੁਰੂ ਅੰਸ਼ ਮੌਰਾ ਸਿੱਖ ਪੁੱਤ ਮੇਰੇ, ਮੌਰਾ ਪੁੱਤਰਾਂ ਦੇ ਮਰਵਾਂ ਕੀ ਕੂੰ। ਮੈਂ ਸਾਜਿਆ ਛਤਰੀ ਪੰਥ ਬਲੀ, ਸੁੱਧ ਲਿਦਰੀ ਉਲਟ ਬਣਾ ਕੀ ਕੂੰ। ਬੁਰਕਾ ਸ਼ੇਰ ਦਾ ਏ ਕਰਤਾਰ ਸਿੰਘਾ, ਮੁੜ ਗਦੇ ਬਣਾ ਦਿਖਾ ਕੀ ਕੂੰ। ਸਤਿਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ, ਮਾਤਾ ਜੀ ਮੈਂ ਤੁਹਾਡਾ ਪੁੱਤਰ ਹਾਂ, ਤੇ ਕਦੇ ਵੀ ਤੁਸੀਂ ਆਪਣੇ ਹੱਥੀ ਮੈਨੂੰ ਜ਼ਹਿਰ ਖਵਾ ਕੇ ਨਹੀਂ ਮਾਰਨਾ ਚਾਹੋਗੇ। ਗੁਰੂ ਦੀ ਅੰਸ਼ ਹੈ ਪਾਪ ਕੇ, ਜਿਹੜਾ ਪੂਜਾ ਦਾ ਤਨ ਹੈ ਇਹ ਮੇਰੇ ਸਿੱਖਾਂ ਦੇ ਵਾਸਤੇ ਮੌਰੇ ਵਰਗਾ ਹੈ, ਜ਼ਹਿਰ ਵਰਗਾ ਹੈ। ਮੈਂ ਆਪਣੇ ਖਾਲਸੇ ਪੁੱਤਰ ਨੂੰ ਇਹ ਮੌਰਾ ਖਵਾ ਕੇ ਮਾਰਨਾ ਨਹੀਂ ਚਾਹੁੰਦਾ। ਬਿਨਾਂ ਸੇਵਾ ਏ ਤਨ ਨਾ ਪਚੇਗਾ ਜੀ, ਸੇਵਾ ਕਰਦੇ ਸਿੰਘ ਖਾਂਦੇ ਰਹੇ, ਲੰਗਰ ਕਰਦੇ ਜੰਗਾਂ ਦੇ ਵਿੱਚ ਲੜਦੇ, ਬਾਲਣ ਪਾਣੀ ਦੀ ਸੇਵਾ ਕਮਾਉਂਦੇ ਰਹੇ। ਬਿਨਾਂ ਸੇਵਾ ਕਰੀ ਖੜਿਆ ਪਚੇਗਾ ਨਾ, ਇੱਥੇ ਸੇਵਾ ਦੇ ਜ਼ੋਰ ਪਚਾਉਂਦੇ ਰਹੇ। ਇਹਨਾਂ ਬਚ ਗਿਆ ਕਰਤਾਰ ਸਿੰਘਾ, ਵਾਹ ਲੱਗਦੀ ਅਸੀਂ ਖਰਚਾਉਂਦੇ ਰਹੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਗੈਰ ਸੇਵਾ ਤੋਂ ਜਿਹੜਾ ਧਨ ਹੈ ਉਹ ਪਚਦਾ ਨਹੀਂ। ਇਹ ਧਨ ਸਾਰਾ ਅਸੀਂ ਜਮ੍ਹਾਂ ਕੀਤਾ, ਬਹੁਤ ਚਿਰ ਇਹਦੇ ਵਿੱਚ ਰਹੇਗਾ ਜੀ। ਧਾਤ ਮਾਰੀ ਦੀ ਜਿਸ ਤਰ੍ਹਾਂ ਸ਼ੁੱਧ ਹੁੰਦੀ, ਇਹ ਵੀ ਸ਼ੁੱਧ ਹੋ ਕੇ ਕੰਮ ਦਏਗਾ ਜੀ। ਜਦ ਕਰਾਂਗਾ ਪੰਥ ਦੀ ਸਾਂਭ ਮੁੜ ਕੇ, ਇਹ ਫੇਰ ਖਜ਼ਾਨੇ ਆ ਪਏਗਾ ਜੀ। ਇੱਕ ਸਿੰਘ ਮੇਰਾ ਕਰਤਾਰ ਸਿੰਘਾ, ਵੇਲੇ ਸਿਰ ਇਹਨੂੰ ਕੱਢ ਲਏਗਾ ਜੀ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਮਾਤਾ ਜੀ ਬੇਕਾਰ ਦੇ ਵਿੱਚ ਇਹ ਧਨ ਦਰਿਆ ਦੇ ਵਿੱਚ ਨਹੀਂ ਸੁੱਟਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਸ਼ੁੱਧ ਹੋਵੇਗਾ, ਜਿਵੇਂ ਕਿ ਧਾਤ ਮਾਰੀ ਦੇ ਨਾਲ ਧਾਤ ਸ਼ੁੱਧ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਖਜ਼ਾਨਾ ਬਹੁਤ ਲੰਮਾ ਸਮਾਂ ਇਸ ਦਰਿਆ ਦੇ ਵਿੱਚ ਹੀ ਅਮਾਨਤ ਦੇ ਰੂਪ ਦੇ ਵਿੱਚ ਪਿਆ ਰਹੇਗਾ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਿੰਘ ਪੁਰਸ਼ੋਤਮ ਪੈਦਾ ਹੋਵੇਗਾ, ਜਿਹੜਾ ਕਿ ਵੇਲੇ ਸਿਰ ਇਸ ਨੂੰ ਕੱਢੇਗਾ। ਮੈਂ ਇੱਕ ਗੱਲ ਸਾਧ ਸੰਗਤ ਦੇ ਸਨਮੁਖ ਸਾਫ਼ ਕਰ ਦੇਣੀ ਚਾਹੁੰਦਾ ਕਿ ਨਾ ਤੇ ਕਵੀ ਕਰਤਾਰ ਸਿੰਘ ਜੀ ਨੇ, ਕਲਾਸ ਵਾਲੀ ਨੇ ਕੋਈ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕੌਣ ਉਹ ਸਿੰਘ ਪੈਦਾ ਹੋਣ ਵਾਲਾ ਹੈ ਜਾਂ ਹੋਵੇਗਾ ਜਿਹਨੇ ਖਜ਼ਾਨੇ ਨੂੰ ਕੱਢਣਾ ਹੈ, ਅਤੇ ਨਾ ਹੀ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਕੋਈ ਬਿਆਨ ਕੀਤਾ ਹੈ। ਪਰ ਜੇਕਰ ਆਪਾਂ ਆਪਣੇ ਹਿਸਾਬ ਦੇ ਨਾਲ ਸੋਚੀਏ ਤਾਂ ਅਜੇ ਤੱਕ ਐਸਾ ਕੋਈ ਵੀ ਸਿੰਘ ਉਸ ਖਜ਼ਾਨੇ ਨੂੰ ਨਹੀਂ ਕੱਢ ਸਕਿਆ। ਜੇਕਰ ਇਹ ਕਹਿ ਲਿਆ ਜਾਵੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਐਸੇ ਬਚੇ ਨੇ ਜਿਹੜੇ ਕਿ ਉਸ ਧਨ ਨੂੰ ਸਾਂਭਣਗੇ ਆਉਣ ਵਾਲੇ ਸਮੇਂ ਦੇ ਵਿੱਚ, ਇਹ ਕਿਹਾ ਜਾ ਸਕਦਾ ਹੈ। ਪਰ ਨਾ ਤਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਕੋਈ ਇਸ ਗੱਲ ਦਾ ਬਿਆਨ ਦਿੱਤਾ ਹੈ, ਅਤੇ ਨਾ ਹੀ ਕਵੀ ਸੰਤੋਖ ਸਿੰਘ ਜੀ ਬਿਆਨ ਦਿੰਦੇ ਨੇ ਕਿ ਕੌਣ ਸਿੰਘ ਹੋਏਗਾ ਜਾਂ ਕਿੰਨੇ ਪਹਿਲੇ ਸਮੇਂ ਦੇ ਵਿੱਚ ਇਸ ਨੂੰ ਕੱਢਿਆ, ਕਿਉਂਕਿ ਇਤਿਹਾਸ 'ਤੇ ਬਹੁਤ ਪੁਰਾਣਾ ਲਿਖਿਆ ਜਾ ਚੁੱਕਾ ਹੈ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੀ ਹੋਇਆ, ਬਹੁਤ ਕੁਝ ਹੋਇਆ, ਪਰ ਮਹਾਰਾਜਾ ਰਣਜੀਤ ਸਿੰਘ ਦਾ ਵੀ ਕੋਈ ਇੱਥੇ ਜ਼ਿਕਰ ਨਹੀਂ ਆਉਂਦਾ। ਇਸ ਤੋਂ ਇਲਾਵਾ ਕਿਸੇ ਵੀ ਖਜ਼ਾਨੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਕੱਢਿਆ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੌਣ ਹੈ, ਕੌਣ ਕੱਢੇਗਾ, ਇਹ ਸਤਿਗੁਰੂ ਜੀ ਜਾਣਦੇ ਨੇ ਜਾਂ ਉਹਨਾਂ ਦੇ ਕੌਤਕਾਂ ਨੂੰ ਉਹ ਪਰਮੇਸ਼ਰ ਦੇ ਪਿਆਰੇ ਜਾਣਦੇ ਨੇ। ਪਰ ਮੈਂ ਇਹ ਸਾਧ ਸੰਗਤ ਦੇ ਸਨਮੁਖ ਕਹਿ ਦੇਣਾ ਚਾਹੁੰਦਾ ਕਿ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਹੋਰ ਬਹੁਤ ਕੁਝ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਸੁਟਵਾਇਆ ਉਹਦਾ ਵੀ ਜ਼ਿਕਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਕੀਤਾ। ਚੁੱਪ ਕਰਕੇ ਮਾਤਾ ਜੀ ਚਲੇ ਗਏ, ਸਤਿਗੁਰੂ ਜੀ ਉਵੇਂ ਕਰਾਣ ਲੱਗੇ, ਸਾਰਾ ਤਨ ਦਰਿਆ ਸੁੱਟ ਦਿੱਤਾ, ਫਿਰ ਸਭ ਹਥਿਆਰ ਸੁਟਾਣ ਲੱਗੇ, ਤੋਪਾਂ ਰੈਲ ਕੇ ਸ਼ਸਤਰ ਸਭ ਸੁੱਟੇ, ਜ਼ੇਵਰ ਕੱਪੜਾ ਫਿਰ ਕਢਵਾਣ ਲੱਗੇ, ਖੀਨ ਖਾਬ ਅਤਲਸ ਜ਼ਰੀ ਬਾਦਲਾ ਸਭ ਤੰਬੂ ਕਣਾਤ ਰਖਾਣ ਲੱਗੇ, ਕਈ ਲੱਖਾਂ ਰੁਪਈਆਂ ਦੇ ਕੱਪੜੇ ਜੋ ਕੱਢ ਕੱਢ ਕੇ ਢੇਰ ਲਗਾਉਣ ਲੱਗੇ, ਅਤਰ ਕਿਉੜਾ ਮੋਤੀਆ ਡੋਲ ਕਰਕੇ ਹੱਥੀ ਧਰ ਤੋੜਾ ਆਪ ਲਾਣ ਲੱਗੇ, ਪਲਾਂ ਵਿੱਚ ਪਾਂਬੜਿਆਣ ਮੱਚ ਪਏ, ਧੂਏ ਉੱਠ ਅਸਮਾਨ ਨੂੰ ਜਾਣ ਲੱਗੇ, ਦਾਸ ਦਾਸੀਆਂ ਵੇਖ ਕੇ ਪੈ ਰੋਂਦੇ, ਪੈੜਾ ਵੇਖ ਸਮਾਂ ਕੁਰ ਲਾਣ ਲੱਗੇ, ਤਾਂ ਹੀ ਮਾਰਦੇ ਸਿੰਘ ਨਿਰਾਸ਼ ਹੋਏ, ਹੇ ਵਾਹਿਗੁਰੂ ਸਮੇਂ ਕਹੇ ਆਣ ਲੱਗੇ, ਡਰਦਾ ਕੋਈ ਨਾ ਗੁਰਾਂ ਨੂੰ ਆਖ ਸਕੇ, ਵੇਖ ਵੇਖ ਡਾਡੇ ਪਛਤਾਣ ਲੱਗੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਤਰ੍ਹਾਂ ਬਿਆਨ ਕੀਤਾ ਕਿ ਸਾਰਿਆਂ ਕੱਪੜਿਆਂ ਨੂੰ ਸਾੜ ਕੇ ਸਵਾਹ ਬਣਾ ਦਿੱਤਾ ਅਤੇ ਸਾਰੇ ਦਾ ਸਾਰਾ ਖਜ਼ਾਨਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਲੁਜ ਦਰਿਆ ਦੇ ਵਿੱਚ ਪਰਵਾ ਦਿੱਤਾ। ਕਵੀ ਸੰਤੋਖ ਸਿੰਘ ਜੀ ਨੇ ਇਸ ਜਗ੍ਹਾ ਦੇ ਉੱਤੇ ਆਪਣੇ ਇਸ ਅਧਿਆਇ ਦੀ ਸਮਾਪਤੀ ਕੀਤੀ ਹੈ। ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਹਾਂ। ਇੱਕ ਬਿਰ ਦੇਸ਼ ਬਦੇਸ਼ ਤੇ ਗਣ ਸੰਗਤ ਚੱਲ ਆਏ, ਪਰੀ ਰਹੀ ਆਨੰਦਪੁਰ ਕਰ ਦਰਸ਼ਨ ਕੀ ਚਾਹੇ। ਇਸ ਜਗ੍ਹਾ ਦੇ ਉੱਤੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੀ 70ਵੀਂ ਸਾਖੀ ਨੂੰ ਆਪਣੇ ਸ਼ਬਦਾਂ ਦੇ ਵਿੱਚ ਪ੍ਰਾਰੰਭ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਵਾਰ ਬਹੁਤੀ ਸਾਰੀ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਨੰਦਪੁਰ ਨਗਰੀ ਦੇ ਵਿੱਚ ਪਹੁੰਚੀ ਹੈ, ਪਰ ਰਾਤ ਦਾ ਸਮਾਂ ਹੋ ਗਿਆ ਸੀ, ਇਸ ਕਰਕੇ ਸੰਗਤ ਨੂੰ ਦਰਸ਼ਨ ਨਾ ਹੋ ਸਕਿਆ, ਸੰਗਤ ਰਾਤ ਦੇ ਵੇਲੇ ਟਿਕੀ। ਕਰੀ ਮੇਵਰੇ ਸੁਧ ਸਤਿਗੁਰ ਕੋ, ਸੰਗਤ ਦਰਸ ਮਨੋਰਥ ਉਰ ਕੋ। ਮੇਵੜੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਹੈ, ਖਬਰ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਜੀ ਬਹੁਤੀ ਸਾਰੀ ਸੰਗਤ ਆਈ ਹੋਈ ਹੈ, ਉਹਨਾਂ ਦੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦਾ ਮਨੋਰਥ ਹੈ, ਇੱਛਾ ਹੈ।
ਕਾਨੀ ਬਟੋਰਨ ਹੈ ਚਲ ਆਈ, ਬੀਤੇ ਕੇਤਕ ਦਿਵਸ ਯਥਾਈ।
ਮੇਵੜੇ ਨੇ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਬਹੁਤੀ ਸਾਰੀ ਸੰਗਤ ਆਈ ਹੈ, ਸਾਰੀ ਸੰਗਤ ਦੇ ਮਨ ਦੀ ਇੱਛਾ ਹੈ ਕਿ ਤੁਹਾਡਾ ਦਰਸ਼ਨ ਕੀਤਾ ਜਾਵੇ।
ਸੁਣ ਕਲ ਗੀਤਰ ਗੇਰਾ ਉਚਾਰੀ, ਕਰੋ ਪ੍ਰਾਤ ਕੋ ਸਭ ਕਿਛ ਤਿਆਰੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਰਾਤ ਹੋ ਗਈ ਹੈ, ਇਸ ਕਰਕੇ ਹੁਣ ਸਮਾਂ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਕਿ ਸਵੇਰ ਹੋਣ ਦੇ ਨਾਲ ਸਾਰੀ ਤਿਆਰੀ ਕੀਤੀ ਜਾਵੇ।
ਬੈਠੇ ਸਵਾ ਸਥਾਨ ਪਿਛਾਰੀ, ਕਹਿ ਦੀ ਜੈ ਜਹ ਕਹਿ ਨਰ ਨਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਜਾ ਕੇ ਕਹਿ ਦੇਵੋ ਕਿ ਸਵੇਰ ਦੇ ਵੇਲੇ ਹੀ ਦਰਸ਼ਨ ਹੋਵੇਗਾ, ਜਦੋਂ ਤਿਆਰੀ ਪੂਰੀ ਹੋ ਜਾਏਗੀ ਤੇ ਮੈਂ ਸਭਾ ਦੇ ਵਿੱਚ ਪਹੁੰਚਾਂਗਾ।
ਸੁਣਤ ਹੁਕਮ ਏ ਮਨਸਾ ਬਿਤਾਈ, ਉੱਠੇ ਪ੍ਰਾਤ ਸੇਵਕ ਸਮੁਦਾਈ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਸਾਰੀ ਸੰਗਤ ਨੂੰ ਇਹ ਸੰਦੇਸ਼ਾ ਪਹੁੰਚਾ ਦਿੱਤਾ ਹੈ ਕਿ ਸਵੇਰ ਦੇ ਵੇਲੇ ਸਤਿਗੁਰਾਂ ਦਾ ਦਰਸ਼ਨ ਹੋਵੇਗਾ, ਜਦੋਂ ਸਤਿਗੁਰੂ ਜੀ ਸਜੀ ਹੋਈ ਸਭਾ ਦੇ ਵਿੱਚ ਪਹੁੰਚਣਗੇ। ਇਸ ਤਰ੍ਹਾਂ ਕਰ ਕਰਾ ਕੇ ਉਹ ਰਾਤ ਬਤੀਤ ਹੋਈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਗਲਾ ਸਵੇਰਾ ਹੋਇਆ ਤੇ ਸਤਿਗੁਰਾਂ ਦੇ ਪ੍ਰੀਏ ਸੇਵਕ ਉੱਠੇ।
अनक बरन के करे बिछौने हेम प्रियंक डसायो लोने। अनेक प्रकार दियां विछाइयां कीतियां गईयां ने, विछौने संगत दे बैठण दे वास्ते विछाए गए ने। इस तों इलावा एक सोने दा पलंग बहुत सुंदर सतगुरां दे बैठण दे वास्ते डाया गया। आस तरन के सहत सुहावत सेज बांध सुंदर छब पावत। कवि जी लिखते ने कि उस पलंग दे उत्ते बहुत सुंदर जड़ा आसन है सोभा वाला ओ बिछाया गया है। इस तों इलावा सेज बंदां दे नाल सुंदर करके आसन नूं बन्निया गया। कट सो कस निखांग शमशेर धन कर गहे बने समशेर। दूसरे पासे सतगुरु गोविंद सिंह सच्चे पातशाह जी ने सभा दे विच जाण दी तैयारी कीती है। कवि संतोख सिंह जी लिखते ने कि कस निखंग शमशेर पाव के निखंग नूं पत्थे नूं मोढे ते सजाया है। हाथ दे विच सतगुरु गोविंद सिंह जी ने करड़ा तनिश फड़िया ते शेर दे वांग सोभा वाले होके चल पए सभा वाली जगह दे वल। आन बिराजे सभा स्थान सिंह पुंज को लगियो दीवान। सतगुरु गोविंद सिंह सच्चे पातशाह जी सभा दे विच पहुंचे ने, आण के अपने आसन दे उत्ते सुशोभित होए ने। इन्ने च उन्हां नूं कवि जी लिखदे ने कि बहुते सारे खालसे सिंह भी सभा दे विच आ पहुंचे। सतगुर की सुध संगत पाई हुम हमाए दर्शन को आई। इन्ने चिर नूं संगत नूं पता लगा कि सतगुरु जी सभा दे विच बैठ के दर्शन दे रहे ने। कवि जी लिखते ने कि बहुत ही सारी संगत जिहड़ी रात दी ही पहुंची हुई सी ओह हुम हमा के दर्शनां दे वास्ते उमड़ के आई। अनक अकोरन को यार पंती बंदत पद यार बिंद पूजंती। संगत ने अनेकां प्रकार दियां भेटावां सतगुरां दे चरणां दे विच अर्पण कीतियां, सतगुरां दे चरणां दे उत्ते नमस्कारां कीतियां, बहुत प्रकार दी पूजा कीती। बड़ी पीर होई गुर तीर रुत गर्मी को स्वेद शरीर। ग्रंथाकार भाई संतोख सिंह जी लिखते ने कि बहुत वड्डी भीड़ सतगुरां दे द्वाले जुड़ गई। कवि जी लिखते ने रुत गर्मी की स्वेद शरीर, भाव के गर्मी का समा सी, इस करके बहुता ज़्यादा मुड़का जिहड़ा पसीना है वह सारिया के शरीरां दे विचों चोरिया। सिखण दिश ते होए अरदास कलगी तर पुरवें उर आस। कवि संतोख सिंह जी लिखते ने कि सिखां दे वलों अनेकां प्रकार दियां अरदासां बेनतियां सतगुरां दे चरणां दे विच कीतियां जा रहियां सन। कवि संतोख सिंह जी लिखते ने कि कलगी तर पाव के सतगुरु गोबिंद सिंह जी सारियां दियां इच्छावां नूं पूरियां कर रहे सन। चौं दिश मणज हजारों खरे जरी दोज बर बिजना फिरे। कवि संतोख सिंह जी लिखते ने कि चारे दिशावां दे विचों हजारां दी गिणती दे विच सेवक एकत्र होए सन। जरी दाज बज बिजना फिरे। इस तों इलावा गर्मी नूं दूर करन दे वास्ते कवि जी लिखते ने कि जरी दे नाल मणिया होया जिहड़ा पखा है वह हर एक पासे सेवकां दे वलों फेरिया जा रहा सी। चामर चार चला चल टोर प्रेमी जन के मन गुर चोर। इस तों इलावा कवि संतोख सिंह जी लिखते ने कि सुंदर चौर एक चौर बरदार सतगुरां दे सीस दे उत्ते कर रहा सी। प्रेमी जन के मन गुर चोर, मानो के प्रेमी जना दे सेवकां दे मना नूं सतगुरु सच्चे पातशाह जी अपनी सोभा दे नाल चुरा रहे सन। करत खुशी सिखण पर पूरी जिस ते सकल कामना पूरी। सतगुरु गोविंद सिंह सच्चे पातशाह जी अपनियां वड्डियां खुशियां सारिया सिखां नूं दे रहे सन। जिन्हां खुशियां दे नाल कवि संतोख सिंह जी लिखते ने कि सारे सेवकां दियां जिहड़ियां कामनावां ने वह पूरियां हुंदियां। तिस छिन इक फकीर मंदारी आयो बल ते पीर मजारी।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਇੱਕ ਫਕੀਰ ਉੱਥੇ ਪਹੁੰਚ ਗਿਆ ਜਿਹਦਾ ਨਾਮ ਸੀ ਮੰਦਾਰੀ। ਬਹਾਉਦੀਨ ਮਦਾਰ ਜੋ ਕਨੌਜ ਦੇ ਵਿੱਚ ਹੋਇਆ ਹੈ ਉਹਦੀ ਸੰਪਰਦਾ ਦੇ ਫਕੀਰਾਂ ਨੂੰ ਆਖਿਆ ਜਾਂਦਾ ਹੈ ਮੰਦਾਰੀ। ਭਾਵ ਕਿ ਉਹਦੀ ਸੰਪਰਦਾ ਦਾ ਇੱਕ ਫਕੀਰ ਸੀ ਜਿਹਦਾ ਨਾਮ ਮੰਦਾਰੀ ਸੀ, ਉਹ ਪਹੁੰਚਿਆ ਹੈ। ਆਇਓ ਬਲ ਤੇ ਪੀਰ ਮਜਾਰੀ, ਬੜੇ ਜ਼ੋਰ ਦੇ ਨਾਲ ਉਹ ਪੀਰ ਨੂੰ ਚੀਰਦਾ ਹੋਇਆ ਸਤਿਗੁਰਾਂ ਦੇ ਵੱਲ ਅਗਾਂਹ ਵਧੇ। ਬੇਸਦ ਬ੍ਰਿੰਦਲੇ ਫੂਲਣ ਮੁੰਜਲ, ਪਰ ਕਰ ਦੋਨੋ ਕਰ ਕੋ ਅੰਜਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉੱਜਲ ਤੇ ਚਿੱਟੇ ਰੰਗ ਦੇ ਜਿਹੜੇ ਫੁੱਲ ਸੀ ਉਹਨਾਂ ਫੁੱਲਾਂ ਦਾ ਉਸ ਫਕੀਰ ਨੇ ਬੁੱਕ ਭਰਿਆ ਹੋਇਆ ਸੀ, ਉਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹ ਅਰਪਣ ਕਰਨਾ ਚਾਹੁੰਦਾ ਸੀ ਜਿਹੜੇ ਫੁੱਲ ਲੈ ਕੇ ਆਏ।
ਪਹੁੰਚੋ ਸਿਰ ਸਤ ਗੁਰੂ ਹਜੂਰ, ਚਲੈ ਸਵੇਦ ਜਿਹ ਕਾਇਆ ਪੂਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹਜੂਰ ਪਹੁੰਚਿਆ ਹੈ, ਭਾਵ ਕਿ ਜਦੋਂ ਸਤਿਗੁਰਾਂ ਦੇ ਲਾਗੇ ਪਹੁੰਚਿਆ, ਕਿਉਂਕਿ ਕਵੀ ਜੀ ਦੱਸ ਰਹੇ ਨੇ ਕਿ ਗਰਮੀ ਬੜੀ ਸੀ। ਚਲੈ ਸਵੇਦ ਜਿਹ ਕਾਇਆ ਪੂਰ, ਭਾਵ ਕਿ ਮੁੜਕਾ ਸਾਰੇ ਸਰੀਰ ਤੋਂ ਫਕੀਰ ਦੇ ਚੋਰਿਆ ਸੀ।
ਨਗਨ ਅੰਗ ਤੇ ਦੌਰਤ ਆਇਓ, ਵੱਡੀ ਪੀਰ ਚੀਰਤ ਨਿਕ ਸਾਇਓ।
ਫਕੀਰ ਨੇ ਬਹੁਤੇ ਸਾਰੇ ਕੱਪੜੇ ਨਹੀਂ ਸਨ ਪਹਿਨੇ ਹੋਏ। ਕਵੀ ਜੀ ਲਿਖਦੇ ਨੇ ਕਿ ਜ਼ਿਆਦਾਤਰ ਸਰੀਰ ਦੇ ਅੰਗ ਨੰਗੇ ਸਨ, ਦੌੜਦਾ ਹੋਇਆ ਭੀੜ ਨੂੰ ਚੀਰਦਾ ਹੋਇਆ ਉਹ ਅਗਾਂਹ ਵਧੇ।
ਫੂਲ ਗੁਲਾਬ ਚੰਬੇਲੀ ਕੇਰੇ, ਧਰੀ ਪੇਟ ਸਤਿਗੁਰੂ ਅਗੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਲਾਬ ਦੇ ਫੁੱਲ ਤੇ ਚਮੇਲੀ ਦੇ ਫੁੱਲ ਬਹੁਤੇ ਸਾਰੇ ਉਹਨੇ ਬੁੱਕ ਦੇ ਵਿੱਚ ਭਰੇ ਹੋਏ ਸਨ, ਉਹ ਸਾਰੇ ਦੇ ਸਾਰੇ ਫੁੱਲ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖੇ।
ਬੰਧਨ ਘਰ ਜਬ ਠਾਂਡੋ ਹੋਇਓ, ਸਵੇਰ ਸਣੇ ਕਲਗੀ ਤਰ ਜੋਇਓ।
ਜਦੋਂ ਨਮਸਕਾਰ ਕਰਕੇ ਸਾਹਮਣੇ ਖਲੋਤਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਫਕੀਰ ਦੇ ਸਾਰੇ ਸਰੀਰ ਨੂੰ ਬਹੁਤਾ ਜ਼ਿਆਦਾ ਮੁੜਕੇ ਨੇ ਟੱਕਿਆ ਹੋਇਆ, ਭਾਵ ਕਿ ਪਸੀਨਾ ਚੋਰਿਆ ਇਸ ਫਕੀਰ ਦੇ ਸਰੀਰ ਦੇ ਵਿੱਚੋਂ ਸਤਿਗੁਰਾਂ ਨੇ ਦੇਖਿਆ।
ਸ੍ਰੀ ਮੁਖ ਤੇ ਬੋਲੇ ਅਵਲੋਕ, ਸਾਈ ਵਾਲੇ ਸਾਹਿਬ ਲੋਕ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਖ ਕੇ ਫਕੀਰ ਨੂੰ ਬਚਨ ਕੀਤਾ, ਕਹਿੰਦੇ ਨੇ ਹੇ ਸਾਈ ਵਾਲੇ, ਹੇ ਸਾਹਿਬ ਲੋਕ, ਇਤੋਂ ਕਸ਼ਟ ਕਿਉਂ ਤਨ ਕੋ ਦੇਨੋ। ਸਤਿਗੁਰੂ ਜੀ ਕਹਿੰਦੇ ਨੇ ਹੇ ਫਕੀਰ ਸਾਈਂ, ਇੰਨਾ ਜ਼ਿਆਦਾ ਕਸ਼ਟ ਦੁੱਖ ਆਪਣੇ ਸਰੀਰ ਨੂੰ ਤੁਸੀਂ ਕਿਉਂ ਦਿੱਤਾ।
ਲਿਆਵਣ ਫੁੱਲ ਯਤਨ ਬਹੁ ਕੀਨੋ,
ਭਾਵ ਕਿ ਫੁੱਲਾਂ ਨੂੰ ਸਾਡੀ ਭੇਟਾ ਦੇ ਵਾਸਤੇ ਲੈ ਕੇ ਆਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਆਪਣੇ ਸਰੀਰ ਨੂੰ ਬੜਾ ਕਸ਼ਟ ਕਠਿਨ ਦਿੱਤਾ ਹੈ, ਦੁੱਖ ਦਿੱਤਾ ਹੈ।
ਦਰਸ਼ਨ ਤੁਮ ਸਭ ਸੰਤਨ ਕੇਰਾ, ਪੇਟ ਹੈ ਸੋ ਹਮਨੇ ਹੇਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੇ ਫਕੀਰ ਸਾਈਂ ਜੀ, ਤੁਹਾਡੇ ਵਰਗੇ ਸਾਧੂ ਸੰਤਾਂ ਦਾ ਜਿਹੜਾ ਦਰਸ਼ਨ ਕਰਨਾ ਹੈ ਉਹ ਹੀ ਸਾਡੇ ਵਾਸਤੇ ਬਹੁਤ ਵੱਡੀ ਭੇਟਾ ਹੈ।
ਪੇਟ ਹੈ ਸੋ ਹਮਨੇ ਹੇਰਾ,
ਭਾਵ ਕਿ ਉਹ ਦਰਸ਼ਨ ਹੀ ਸਾਡੀ ਭੇਟਾ ਹੈ, ਜਿਹੜੇ ਤੁਹਾਡੇ ਵਰਗੇ ਮਹਾਂਪੁਰਖ ਸਾਡੇ ਕੋਲ ਆ ਜਾਂਦੇ ਨੇ, ਫੁੱਲਾਂ ਦੀ ਕੋਈ ਜ਼ਰੂਰਤ ਨਹੀਂ ਸੀ।
ਇੱਕ ਜਾਣਿਓ ਤਬ ਭੇਤ ਨ ਕੋਈ, ਦੁਬਦਾ ਜਿਸ ਔਰ ਮਨ ਦੋਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇੱਕ ਜਾਣਿਓ ਤਬ ਭੇਦ ਨਾ ਕੋਈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਕਿਸੇ ਨੇ ਇੱਕ ਜਾਣ ਲਿਆ ਤੇ ਫਿਰ ਕੋਈ ਭੇਦ ਭਾਵ ਰਹਿ ਨਹੀਂ ਜਾਂਦਾ।
ਦੁਬਦਾ ਜਿਸ ਔਰ ਮਨ ਹੈ ਦੋਈ,
ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸਨੇ ਦੋ ਕਰਕੇ ਮੰਨਿਆ ਹੈ ਉਸ ਦੇ ਅੰਦਰ ਦੁਬਦਾ ਹੈ ਦੁਚਿੱਤੀ।
ਹਿਰਦਾ ਆਨੰਦ ਫਕੀਰ ਮੰਦਾਰੀ, ਹਿੱਤ ਉਤਰ ਕੇ ਚਤਰ ਉਚਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੰਦਾਰੀ ਫਕੀਰ ਦੇ ਨਾਲ ਐਸੇ ਬਚਨ ਕੀਤੇ ਤੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੜਾ ਫਕੀਰ ਆਨੰਦਿਤ ਹੋਇਆ ਤੇ ਫਿਰ ਉਸਨੇ ਉੱਤਰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਦਾ।
ਕਹਿੰਦਾ ਦਸਤ ਜੋ ਖਾਲੀ ਰੂਹ ਸੋ ਸਿਆਹ, ਦਸਤ ਸੋ ਆਮਦ ਵੇ ਪ੍ਰਵਾਹ। ਆਵਾਜ਼ ਖਾਲੀ ਜਹਾਨ ਬੇ ਪੀਰ, ਸਦਨ ਸੁਣ ਕਾਫਰ ਬੇ ਵਜ਼ੀਰ।
ਭਾਵ ਕੇ ਫਾਰਸੀ ਦੇ ਵਿੱਚ ਉਹਨੇ ਇਸ ਤਰ੍ਹਾਂ ਦੇ ਸ਼ਬਦ ਬੋਲੇ ਨੇ। ਇਹਨਾਂ ਸ਼ਬਦਾਂ ਦਾ ਭਾਵ ਹੈ ਕਿ ਜੋ ਹੱਥ ਖਾਲੀ ਹੈ ਉਸਦਾ ਰੂਹ ਕਾਲਾ ਹੈ, ਜਿਸਦੇ ਹੱਥਾਂ ਦੇ ਵਿੱਚ ਆਮਦਨ ਹੈ ਉਹ ਬੇਪਰਵਾਹ ਹੈ,
ਜਿਸ ਦੀ ਜਹਾਨ ਦੇ ਵਿੱਚ ਸਦਾ ਖਾਲੀ ਜਾਂਦੀ ਹੈ ਉਹ ਬੇਪੀਰਾ ਹੈ, ਭਾਵ ਗੁਰਮੁਖ ਦੀ ਆਵਾਜ਼ ਸਦਾ ਸਤਿਕਾਰੀ ਜਾਂਦੀ ਹੈ। ਬੇਪੀਰਾ ਜੋ ਹੈ ਉਸਦਾ ਮੂੰਹ ਸੁੰਝਾ ਹੁੰਦਾ ਹੈ, ਉਹ ਬੇਦੀਨ ਹੁੰਦਾ ਹੈ ਅਤੇ ਬੇਆਸਰਾ ਹੁੰਦਾ ਹੈ। ਫਾਰਸੀ ਦੇ ਸ਼ਬਦਾਂ ਦਾ ਇਸ ਤਰ੍ਹਾਂ ਦਾ ਅਰਥ ਲੱਗਦਾ ਹੈ। ਇਸ ਤੋਂ ਇਲਾਵਾ ਕਈ ਸੱਜਣ ਇਹਨਾਂ ਦੇ ਅਰਥ ਹੋਰ ਪ੍ਰਕਾਰ ਦੇ ਨਾਲ ਵੀ ਲਾਉਂਦੇ ਨੇ, ਕਿਉਂਕਿ ਕਰੀਬ ਚਾਰ ਸਵਾਲ ਕੀਤੇ ਨੇ, ਚਾਰ ਗੱਲਾਂ ਆਖੀਆਂ ਨੇ ਮੰਦਾਰੀ ਨੇ। ਪਹਿਲੀ ਗੱਲ ਉਹਨੇ ਕੀਤੀ ਹੈ ਕਿ ਦਸਤ ਜੋ ਖਾਲੀ ਰੂਹ ਸੁਸਿਆ, ਇਹਦੇ ਜਿਹੜੇ ਅਰਥ ਨੇ ਉਹ ਇਸ ਤਰ੍ਹਾਂ ਵੀ ਲਾਏ ਜਾ ਸਕਦੇ ਨੇ। ਜੋ ਵੱਡਿਆਂ ਪਾਸ ਖਾਲੀ ਹੱਥ ਆਵੇ ਉਸਦਾ ਮੂੰਹ ਕਾਲਾ ਜਾਂ ਆਤਮਾ ਕਾਲੀ ਹੈ, ਇਹਦਾ ਅਰਥ ਇਹ ਵੀ ਲੱਗ ਸਕਦਾ ਹੈ। ਜਿਹੜਾ ਉਹਨੇ ਬਚਨ ਕੀਤਾ ਹੈ ਕਿ ਦਸਤ ਜੋ ਖਾਲੀ ਰੂਹ ਸੋ ਸਿਆਹ, ਇਸ ਤੋਂ ਅੱਗੇ ਉਹਨੇ ਆਖਿਆ ਦਸਤ ਸੋ ਆਮਦ ਵੇ ਪ੍ਰਵਾਹ, ਇਹਦਾ ਅਰਥ ਇਸ ਤਰ੍ਹਾਂ ਵੀ ਲਾਇਆ ਜਾ ਸਕਦਾ ਹੈ ਕਿ ਜੋ ਹੱਥ ਦੇ ਵਿੱਚ ਕੁਝ ਲੈ ਕੇ ਆਵੇ ਸੋ ਬੇਪ੍ਰਵਾਹ ਹੋ ਜਾਂਦਾ ਹੈ। ਅੱਗੇ ਉਹਨੇ ਗੱਲ ਕੀਤੀ ਹੈ ਆਵਾਜ਼ ਖਾਲੀ ਜਹਾਨ ਬੇਪੀਰ, ਇਹਦਾ ਅਰਥ ਇਹ ਵੀ ਲੱਗ ਸਕਦਾ ਹੈ ਖਾਲੀ ਹੱਥ ਵਾਲੇ ਦੀ ਆਵਾਜ਼ ਖਾਲੀ ਹੈ, ਉਹ ਜਹਾਨ ਦੇ ਵਿੱਚ ਬੇਪੀਰਾ ਹੈ। ਜਾਂ ਫਿਰ ਇੱਕ ਹੋਰ ਵੀ ਅਰਥ ਇਸ ਤੁਕ ਦਾ ਲਾਇਆ ਜਾ ਸਕਦਾ ਹੈ ਕਿ ਜੋ ਫਕੀਰ ਦੀ ਆਵਾਜ਼ ਸੁਣ ਕੇ ਖਾਲੀ ਮੋੜਦਾ ਹੈ ਸੋ ਬੇਪੀਰਾ ਹੈ। ਇਸ ਤੋਂ ਅੱਗੇ ਉਹਨੇ ਆਖਿਆ ਸੀ ਬਦਨ ਸੁਣ ਕਾਫਰ ਬੇਵਜ਼ੀਰ, ਇਹਦਾ ਅਰਥ ਇਹ ਲੱਗਦਾ ਹੈ ਕਿ ਮੂੰਹ ਉਸਦਾ ਸੁੰਝਾ ਹੈ, ਕਾਫਰ ਹੈ ਅਤੇ ਬਿਨਾਂ ਸਲਾਹੀ ਦੇ ਹੈ। ਜਾਂ ਫਿਰ ਇਹ ਵੀ ਅਰਥ ਲੱਗ ਸਕਦਾ ਹੈ ਕਿ ਨਾਮ ਤੋਂ ਸੁੰਝਾ ਹੈ ਜਿਸਦਾ ਮੂੰਹ, ਉਹ ਕਾਫਰ ਹੈ, ਉਹਦਾ ਸਿੱਖਿਆ ਦਾਤਾ ਕੋਈ ਵੀ ਨਹੀਂ। ਇਸ ਤਰ੍ਹਾਂ ਦੇ ਬਚਨ ਕੀਤੇ ਨੇ ਉਸਨੇ ਆਪਣੀ ਫਾਰਸੀ ਜ਼ਬਾਨ ਦੇ ਵਿੱਚ। ਅੱਗੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਸਤਿਗੁਰੂ ਜੀ ਕਹਿੰਦੇ ਨੇ ਗੁਰੂ ਕਹਿ ਰੂਹ ਖਾਲਸੀ ਦੀਦੈ ਬਾਜ਼ੀ ਬਗੈਰ ਸਾਈਂ ਮੁਰੀਦੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਫਾਰਸੀ ਜ਼ਬਾਨ ਦੇ ਵਿੱਚ ਬੋਲੇ। ਇਸ ਤੋਂ ਇਲਾਵਾ ਕਿਉਂਕਿ ਸੌ ਸਾਖੀ ਦੀ ਸਾਖੀ ਨੂੰ ਆਪਣੇ ਸ਼ਬਦਾਂ ਦੇ ਵਿੱਚ ਕਵੀ ਜੀ ਨੇ ਬਿਆਨ ਕੀਤਾ, ਇਸ ਜਗ੍ਹਾ ਦੇ ਉੱਤੇ ਸੌ ਸਾਖੀ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਲਿਖੇ ਹੋਏ ਨੇ ਰੂਹ ਖਲਾਸ ਬਾਜੀ ਬਗੈਰ ਹਵਾਏ, ਭਾਵ ਰੂਹ ਦਾ ਛੁਟਕਾਰਾ ਉਦੋਂ ਹੁੰਦਾ ਹੈ ਜਦੋਂ ਇਹ ਪੁਰਸ਼ ਹਿਰਸ ਤੋਂ ਛੁਟਕਾਰਾ ਪਾ ਲੈਂਦਾ, ਭਾਵ ਕਿ ਜਦੋਂ ਹਿਰਸ ਨੂੰ ਛੱਡ ਦਿੰਦਾ ਉਦੋਂ ਰੂਹ ਦਾ ਛੁਟਕਾਰਾ ਹੋ ਜਾਂਦਾ। ਜਿਸ ਤਰ੍ਹਾਂ ਕਿ ਭੈਰੋ ਰਾਗ ਦੇ ਵਿੱਚ ਕਬੀਰ ਜੀ ਨੇ ਲਿਖਿਆ, ਕਬੀਰ ਜੀ ਲਿਖਦੇ ਨੇ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ, ਭਾਵ ਕਿ ਜਿੰਨਾ ਚਿਰ ਕਿਸੇ ਪ੍ਰਕਾਰ ਦੀ ਇੱਛਾ ਹੈ, ਭਾਵ ਕਿ ਭਾਵੇਂ ਬੈਕੁੰਠ ਦੀ ਹੀ ਇੱਛਾ ਕਿਉਂ ਨਾ ਹੋਵੇ, ਤਬ ਲੱਗ ਨਾਹੀਂ ਚਰਨ ਨਿਵਾਸ, ਗੁਰੂ ਦੇ ਚਰਨਾਂ ਦੇ ਵਿੱਚ ਉਹਨਾਂ ਚਿਰ ਨਿਵਾਸ ਨਹੀਂ ਹੋ ਸਕਦਾ ਜਿੰਨਾ ਚਿਰ ਕਿਸੇ ਵੀ ਪ੍ਰਕਾਰ ਦੀ ਇੱਛਾ ਹਿਰਸ ਦੂਰ ਨਹੀਂ ਹੁੰਦੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੁਖਮਣੀ ਸਾਹਿਬ ਦੇ ਵਿੱਚ ਫਰਮਾਨ ਕਰਦੇ ਨੇ ਜਬ ਲੱਗ ਮੋਹ ਮਗਨ ਸੰਗ ਮਾਏ ਤਬ ਲੱਗ ਧਰਮ ਰਾਏ ਦਏ ਸਜਾਏ, ਭਾਵ ਕਿ ਜਿੰਨਾ ਚਿਰ ਇਹਨਾਂ ਚੀਜ਼ਾਂ ਦੇ ਵਿੱਚ ਹੀ ਆਦਮੀ ਬੱਝਾ ਰਹਿੰਦਾ ਇੱਛਾਵਾਂ ਦੇ ਵਿੱਚ ਉਹਨਾਂ ਚਿਰ ਭਾਵ ਕਿ ਖਲਾਸੀ ਨਹੀਂ ਹੁੰਦੀ। ਇਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਗੁਰੂ ਕਹਿ ਰੂਹ ਖਾਲਸੀ ਦੀਦੈ ਬਾਜ਼ੀ ਬਗੈਰ ਸਾਈਂ ਮੁਰੀਦੈ, ਇਹਦਾ ਭਾਵ ਇਹ ਹੈ ਕਿ ਸਤਿਗੁਰਾਂ ਨੇ ਆਖਿਆ ਜਿਸ ਦੀ ਆਤਮਾ ਆਜ਼ਾਦ ਹੋਈ ਹੈ ਉਹ ਦੀਦਾਰ ਯੋਗ ਹੈ, ਭਾਵ ਉਹ ਰੂਹ ਸਿਆਹ ਨਹੀਂ, ਸਾਈਂ ਦਾ ਸੇਵਕ ਉਸ ਲੈਣ ਤੋਂ ਬਿਨਾਂ ਹੈ ਜੋ ਬਾਜ਼ੀਗਰ ਵਾਂਗੂ ਬਨਾਵਟੀ ਗੁਰੂ ਚੇਲਿਆਂ ਵਿੱਚ ਪ੍ਰਵਿਰਤ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਖੁਦਾ ਬੰਦਾ ਬਗੈਰ ਹਵਾਏ ਖੁਦਾ ਚਸ਼ਮ ਜੋ ਬੇਪਰਵਾਹ, ਸਤਿਗੁਰੂ ਜੀ ਕਹਿੰਦੇ ਨੇ ਕਿਉਂਕਿ ਰੱਬ ਦਾ ਬੰਦਾ ਹਵਾ ਤ੍ਰਿਸ਼ਨਾ ਤੋਂ ਖਾਲੀ ਹੁੰਦਾ ਹੈ, ਇਸ ਲਈ ਕਿ ਉਸਦੀ ਅੱਖ ਤੱਕ ਖੁਦਾ ਉੱਤੇ ਹੁੰਦੀ ਹੈ, ਉਹ ਬੇਪਰਵਾਹ ਰਹਿੰਦਾ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਬਦਨ ਫੁਰਮਾਨ ਖੁਲਾਸੀ ਜਹਾਨ ਬੰਦਗੀ ਦਾਰ ਦਰਗਹਿ ਪ੍ਰਵਾਨ, ਸਤਿਗੁਰੂ ਜੀ ਕਹਿੰਦੇ ਨੇ ਉਸਦੇ ਮੂੰਹ ਦਾ ਫੁਰਮਾਨ ਤੋਰਾ ਹੁਕਮ ਜਹਾਨ ਉੱਪਰ ਖੁੱਲ੍ਹਾ ਤੁਰਦਾ ਹੈ, ਦਰਗਾਹ ਵਿੱਚ ਵੀ ਉਹ ਬੰਦਗੀ ਵਾਲਾ ਹੀ ਪ੍ਰਵਾਨ ਹੈ, ਚਾਹੇ ਹੱਥ ਉਸਦਾ ਖਾਲੀ ਹੋਵੇ ਚਾਹੇ ਆਮਦਨ ਵਾਲਾ ਹੋਵੇ, ਇਹ ਸੰਪਾਦਕ ਜੀ ਨੇ ਅਰਥ ਬਿਆਨ ਕੀਤੇ ਨੇ। ਇਸ ਤੋਂ ਇਲਾਵਾ ਇਹਨਾਂ ਪੰਜਾਂ ਸਤਿਗੁਰਾਂ ਦੇ ਅਲਫਾਜ਼ਾਂ ਦੇ ਜਿਹੜੇ ਮਤਲਬ ਨੇ ਉਹ ਇਸ ਤਰ੍ਹਾਂ ਵੀ ਲਾਏ ਜਾ ਸਕਦੇ ਨੇ। ਪਹਿਲਾਂ ਸਤਿਗੁਰਾਂ ਨੇ ਬਚਨ ਕੀਤਾ ਰੂਹ ਖਲਾਸੀ ਦੀਦੈ, ਭਾਵ ਕਿ ਸਤਿਗੁਰਾਂ ਨੇ ਆਖਿਆ ਤੁਸੀਂ ਆਤਮਾ ਦੀ ਖਲਾਸੀ ਨੂੰ ਫਕੀਰ ਜੀ ਦੇਖਿਆ ਹੈ। ਇਸ ਤੋਂ ਇਲਾਵਾ ਪੰਕਤੀ ਦਾ ਇੱਕ ਹੋਰ ਭਾਵ ਵੀ ਲੱਗਦਾ ਹੈ ਕਿ ਗੁਰਾਂ ਆਖਿਆ ਉਹ ਜੀਵ ਬੰਧਨਾਂ ਤੋਂ ਰਹਿਤ ਦੇਖੀਦਾ ਹੈ। ਅੱਗੇ ਸਤਿਗੁਰਾਂ ਨੇ ਬਚਨ ਕੀਤਾ ਬਾਜ਼ੀ ਬਗੈਰ ਸਾਈਂ ਮੁਰੀਦੈ, ਭਾਵ ਕਿ
जगत रूपी बाजी तो बगैर होके साईं दा मुरीद है, या फिर एक होर भी अर्थ लगता है कि संसार बाजी तो रहत होके उसका मुरीद बने। अगे सतगुरु जी ने आख्या, खुदा बंदा बगैर हवाए कामना बहेन खुदा दा बंदा होवे। खुदा ए चश्म जो बेपरवाह है, भाव के जो अखां दे नाल वेखदा है परिपूर्ण खुदा नूं, सो बेपरवाह है, उन्नू किसे गल दी कोई परवाह नहीं। बदन फरमान खलासी जहान, जहान तो मुक्ति है, जां फिर जो गुरां दे मुख दा फरमान मनदा है सो जहान तो मुक्त हुंदा है। बंदगी दार दरगह परवान, अखीरली पंक्ति दे विच सतगुरां ने फरमाया कि बंदगी वाला दरगाह दे विच परवान हुंदा है। सतगुरु सच्चे पातशाह जी ने ऐसे उहदे शब्दां दे उत्तर दित्ते, सुन कर होयो खुशी वशेष, बोलियो प्रभु स्यो पुण दरवेश। कवि संतोख सिंह जी लिखते ने कि सतगुरां दे बचनां नूं सुन के मंदारी फकीर विशेष रूप दे विच खुश होया, ते सतगुरु सच्चे पातशाह जी नूं फिर दरवेश ने फकीर ने इंज आख्या, कहिंदा ज़ारत मक्के की मैं माने, भाव के आपदा दर्शन मक्के दा सच्चे पातशाह जी मैं दर्शन मनदा हाँ। रोज बेऐब आप शुभ जाने, पाप सच्चे पातशाह जी अज पुन्ना वाला दिन है, मैं आप भली प्रकार दे नाल इस गल नूं जान लिया क्योंकि अज दे दिन ही तुहाडा दर्शन नसीब होया। दीदम चशम खुदा अल्लाह, खूब दीदार सो बेपरवाह। कहिंदा है सच्चे पातशाह जी, मैं खुदाए दा दर्शन अखी अज देखिया है, आप बेपरवाह दा बड़ा चंगा अज दीदार होया। एक बात हैगी गुण खान, तू साचो गुर पीर जहान। कहिंदा हे गुणा दी खान, ये गल ते साबत है कि तू सच्चा है, गुरु है, पीर है जहान दा। बंदा बदन कदम दर चूना, कहिंदा मैं बंदा मुख दे विच पावदा हां तुहाडे पवित्र चरण कमलां दी धूड़ी नूं। तू खुदाए बरतै बहु गुणा है, इस तों अगे कहिंदा कि तू खुदा है ते बहुत रंगां दे विच वरतदा है दुनिया दे विच। एक दिवस मैं दर दर आओ, देह खैर हित दिन पाओ। कहिंदा सच्चे पातशाह, एक समय मैं दरिया दे विच इशनान करन दे वास्ते गया, देह खैर हित दीन सपाओ, दरिया दे विच अपनी देह दी सुख वास्ते मैं जदों ही इशनान करन दे वास्ते पैर रखिया। गुसल कनद मैं डुबक लगाई, एक पुरख तब दीन दिखाई। कहिंदा कि गुसल करन दे वास्ते, पाव के इशनान करन दे वास्ते जदों ही मैं पानी दे विच एक डुबकी लाई, एक पुरख तब दीन दिखाई। सच्चे पातशाह अजीब कौतक वरत्या, उस वेले एक पुरख ने मैनू दिखाई दित्ती जदों मैं पानी दे विच डुबकी लाई। ले कर दूर गयो मुझ सोई, मम मन परम खाब सम होई। कहिंदा है फकीर कि मैनू ना लैके वह बड़ा दूर चला गया, मम मन परम खाब सम होई, पाव के सुपने वांग चौला जा पिया, इस तरह मैनू प्रतीत होया कि वह पुरख मैनू बड़ी दूर लै गया। तहां पहुंच एक देखी दारा, जिसके तन में जीव हजारा। कहिंदा उत्थे एक अजीब किस्म दी मैं औरत नूं देखिया, जिसके तन में जीव हजारा, पाव के जिदे शरीर दे उते हजारा ही जीव जंतु सन। मंदर अंदर सोले गई, मम सन्मान करत बहु पई। फकीर कहिंदा कि फिर अपने सोने महल दे विच ओ मैनू लै के चली गई, मम सन्मान करत बहु पई। उस औरत ने सच्चे पातशाह जी मेरा बड़ा आदर मान सत्कार किया। पूजा कर अकोर मुझ दीन, पौने एक पुरख बिलोकन कीन। मेरी बड़ी पूजा कीती, इस तों अलावा उन्हें मेरे चरणा दे विच कुछ भेटा भी अर्पण कीती। ਪੁਨੇਕ ਪੁਰਖ ਬਿਲੋਕਣ ਕੇਨ, ਕਹਿੰਦਾ ਸੱਚੇ ਪਾਤਸ਼ਾਹ ਇਸ ਤੋਂ ਬਾਅਦ ਇੱਕ ਹੋਰ ਪੁਰਖ ਦਾ ਮੈਂ ਉੱਥੇ ਦਰਸ਼ਨ ਕੀਤਾ, ਇੱਕ ਹੋਰ ਪੁਰਖ ਨੂੰ ਦੇਖਿਆ। ਬਹੁ ਬਾਹੁ ਬਹੁ ਬਦਨ ਸੁਹੇਲੇ, ਨਾਗ ਲਪੇਟੇ ਮਨੋ ਸਪੇਲੇ। ਜਿਸ ਤਰ੍ਹਾਂ ਕਹਿੰਦਾ ਸੱਚੇ ਪਾਤਸ਼ਾਹ, ਉਹ ਔਰਤ ਬੜੀ ਅਜੀਬ ਕਿਸਮ ਦੀ ਸੀ, ਜਿਹਦੇ ਸਾਰੇ ਸਰੀਰ ਦੇ ਉੱਤੇ ਜੀਵ ਜੰਤੂ ਸਨ। ਉਹ ਜਿਹੜਾ ਪੁਰਖ ਸੀ ਉਹ ਵੀ ਬੜਾ ਅਲੌਕਿਕ ਸੀ, ਵਿਲੱਖਣ ਸੀ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਬਹੁ ਬਾਹੁ ਬਹੁ ਬਦਨ ਸੁਹੇਲੇ, ਭਾਵ ਕਿ ਬਹੁਤੀਆਂ ਬਾਹਾਂ ਤੇ ਬਹੁਤੇ ਜ਼ਿਆਦਾ ਉਹਦੇ ਮੂੰਹ ਸਨ ਸੋਹਣੇ। ਇਸ ਤੋਂ ਇਲਾਵਾ ਨਾਗ ਲਪੇਟੇ ਮਨੋ ਸਪੇਲੇ, ਬਾਹਾਂ ਇੰਨੀਆਂ ਜ਼ਿਆਦੀਆਂ ਸਨ, ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇੱਕ ਸਪੇਲੇ ਨੂੰ ਸੱਪਾਂ ਨੇ ਲਪੇਟਿਆ ਹੋਵੇ, ਇਸ ਤਰ੍ਹਾਂ ਦਾ ਪ੍ਰਤੀਤ ਹੁੰਦਾ ਸੀ। ਮੋਏ ਸੰਗ ਬੋਲਿਓ ਸੁਖ ਸਾਈ, ਮੁਝ ਤੇ ਕਛੂ ਨਾ ਜਾਣਿਓ ਜਾਈ। ਫਕੀਰ ਜਿਹੜਾ ਹੈ ਮੰਦਾਰੀ, ਉਹ ਆਪਣੀ ਵਾਰਤਾ ਨੂੰ ਬਿਆਨ ਕਰ ਰਿਹਾ ਹੈ। ਕਹਿੰਦਾ ਜੀ, ਮੋਹੇ ਸੰਗ ਬੋਲਿਓ ਸੁਖ ਸਾਈ, ਮੇਰੇ ਨਾਲ ਉਹ ਪੁਰਖ ਬੋਲਿਆ, ਉਹਨੇ ਆਖਿਆ ਹੇ ਸਾਈ ਜੀ, ਸੁਖ ਹੈ ਭਾਵ ਕਿ ਤੁਸੀਂ ਰਾਜੀ ਖੁਸ਼ੀ ਹੋ। ਕਹਿੰਦਾ ਜੀ, ਮੁਝ ਤੇ ਕਛੂ ਨਾ ਜਾਣੇ ਹੋ ਜਾਈ, ਪਰ ਸੱਚੇ ਪਾਤਸ਼ਾਹ ਮੈਨੂੰ ਕੁਝ ਪਤਾ ਨਾ ਲੱਗਾ ਇਹ ਮੇਰੇ ਨਾਲ ਕੀ ਹੋ ਰਿਹਾ। ਕਾਹੇ ਉਹ ਤਬੈ ਮੈਂ ਨਹੀਂ ਪਛਾਣੋ, ਕੋ ਤੂੰ ਕੈਸੇ ਕਰਤ ਬਖਾਨੋ। ਫਕੀਰ ਕਹਿੰਦਾ ਉਸ ਪੁਰਖ ਨੂੰ ਆਖਿਆ ਕਿ ਮੈਂ ਨਹੀਂ ਪਛਾਣੋ, ਮੈਂ ਤੁਹਾਨੂੰ ਨਹੀਂ ਜਾਣਦਾ, ਮੇਰੀ ਤੁਹਾਡੇ ਨਾਲ ਕੋਈ ਜਾਣ ਪਛਾਣ ਨਹੀਂ ਹੈ। ਕੋ ਤੂੰ, ਮੈਂ ਆਖਿਆ ਤੁਸੀਂ ਕੌਣ ਹੋ, ਕੈਸੇ ਕਰਤ ਬਖਾਨੋ, ਤੇ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਿਉਂ ਕਰ ਰਹੇ ਹੋ। ਸੁਣ ਕਰ ਕਹਿਓ ਸੰਦੇਸਾਰੂਰਾ, ਦਸਵੇਂ ਪਾਤਸ਼ਾਹ ਗੁਰ ਪੂਰਾ। ਸੱਚੇ ਪਾਤਸ਼ਾਹ ਜੀ, ਉਸ ਪੁਰਖ ਨੇ ਆਖਿਆ ਕਿ ਸਾਨੂੰ ਜਾਣਨ ਦੀ ਕੋਈ ਲੋੜ ਨਹੀਂ ਹੈ। ਉਹਨੇ ਆਖਿਆ ਕਿ ਮੈਂ ਤੈਨੂੰ ਇੱਕ ਸੰਦੇਸ਼ਾ ਦਿੰਦਾ ਹਾਂ, ਤੈਨੂੰ ਸੁਨੇਹਾ ਦਿੰਦਾ ਹਾਂ, ਜਿਹੜਾ ਤੂੰ ਦਸਵੇਂ ਪਾਤਸ਼ਾਹ ਪੂਰਨ ਗੁਰੂ ਨੂੰ ਦੇ ਦੇਣੇ। ਤਿੰਨ ਟਿਗ ਪਹੁੰਚੋ ਕਰੋ ਬਤਾਵਨ, ਨੌ ਕਰੋੜ ਆਰ ਲੱਖ ਪਚਾਵਨ। ਕਹਿੰਦਾ ਸੱਚੇ ਪਾਤਸ਼ਾਹ, ਉਹਨੇ ਆਖਿਆ ਸੰਦੇਸ਼ਾ ਦੇ ਦੇਵੇਂ ਸਤਿਗੁਰਾਂ ਨੂੰ ਜਾ ਕੇ, ਉਹਨਾਂ ਨੂੰ ਆਖੀ ਕਿ 9 ਕਰੋੜ ਹਰ ਲੱਖ ਪਚਾਵਨ, ਭਾਵ ਕਿ 9 ਕਰੋੜ ਤੇ 55 ਲੱਖ। ਦਰਬ ਤੁਮਾਰੋ ਅਬ ਕੋ ਤਰਿਓ, ਮੋਹੇ ਪਾਰ ਜਾ ਕੇ ਟਿਗ ਪਰਿਓ। ਉਹਨੇ ਸੱਚੇ ਪਾਤਸ਼ਾਹ ਜੀ ਸੰਦੇਸ਼ਾ ਇਹ ਦਿੱਤਾ ਹੈ ਕਿ 9 ਕਰੋੜ ਤੇ 55 ਲੱਖ ਜਿਹੜਾ ਦਰਬ ਹੈ, ਜਿਹੜੀ ਮਾਇਆ ਹੈ, ਉਹ ਮੇਰੀ ਘਰਵਾਲੀ ਦੇ ਕੋਲ ਸਤਿਗੁਰਾਂ ਦੀ ਪਈ।
10 ਕਰੋੜ ਯਾਰ 70 ਲੱਖ, ਦੁਤੀ ਪਾਰ ਜਾ ਕੇ ਟਿਗ ਰਾਖਾ।
ਫਕੀਰ ਕਹਿੰਦਾ ਉਸ ਪੁਰਖ ਨੇ ਆਖਿਆ ਮੇਰੀਆਂ 2 ਘਰਵਾਲੀਆਂ ਨੇ, ਇੱਕ ਘਰਵਾਲੀ ਦੇ ਕੋਲ ਸਤਿਗੁਰਾਂ ਦਾ ਇੰਨਾ ਰੁਪਈਆ ਪਿਆ ਹੋਇਆ ਤੇ ਦੂਸਰੇ ਦੇ ਕੋਲ 10 ਕਰੋੜ ਤੇ 70 ਲੱਖ ਹੈ, ਇਹ ਦੂਸਰੀ ਘਰਵਾਲੀ ਦੇ ਕੋਲ ਵੀ ਪਿਆ ਹੋਇਆ।
ਪ੍ਰਥਮ ਦੇਹ ਕੋ ਧਾਰਿਓ ਤੁਮਾਰੋ, ਕਿਉਂ ਕਰ ਤਿਸ ਕੀ ਬਾਤ ਉਚਾਰੋ।
ਭਾਵ ਕਿ ਤੁਹਾਡੇ ਪਹਿਲੇ ਜਨਮ ਦਾ ਰੱਖਿਆ ਹੋਇਆ ਹੈ ਜੋ ਉਹ ਧਨ ਹੈ, ਕਿਉਂ ਕਰ ਤਿਸ ਕੀ ਬਾਤ ਉਚਾਰੋ, ਭਾਵ ਕੇ ਦੱਸੋ ਉਸਦਾ ਕੀ ਕੀਤਾ ਜਾਵੇ, ਇਹ ਮੇਰਾ ਸੰਦੇਸ਼ਾ ਦੇਵੇਂ, ਇਹ ਪੁਰਖ ਨੇ ਆਖਿਆ ਸੀ।
19.25 ਕਰੋੜ ਪਾਇਓ ਸਭ, ਵਾਦੇ ਸਹਿਤ ਲੀਜੀਐ ਸੋ ਅਬ।
ਫਕੀਰ ਕਹਿੰਦਾ ਉਹਨੇ ਆਖਿਆ 19.25 ਕਰੋੜ ਪਇਆ ਹੈ ਬਹੁਤਾ ਸਾਰਾ ਧਨ, ਵਾਦੇ ਸਹਿਤ ਲੀਜੀਐ ਸੋ ਅਬ। ਉਹਨੇ ਸੰਦੇਸ਼ਾ ਘੱਲਿਆ ਪੁਰਖ ਨੇ ਕਿ ਵਾਦੇ ਦੇ ਸਮੇਤ, ਭਾਵ ਕੇ ਵਿਆਹ ਦੇ ਸਮੇਤ, ਸਤਿਗੁਰੂ ਜੀ ਮੇਰੇ ਤੋਂ ਧਨ ਲੈ ਸਕਦੇ ਨੇ।
ਕਹਿ ਸਭ ਧਨ ਕੋ ਲੀਜੈ ਦੇਸ਼, ਚਾਹੋ ਤੁਸੀਂ ਜਹ ਲੈ ਹੋ ਅਸ਼ੇਸ਼।
ਭਾਵ ਕੇ ਸਾਰੇ ਦਾ ਸਾਰਾ ਧਨ ਜੇਕਰ ਚਾਹੁਣ ਤੇ ਸਤਿਗੁਰੂ ਜੀ ਲੈ ਸਕਦੇ ਨੇ, ਮੈਂ ਸਾਰਾ ਕੁਝ ਪ੍ਰਦਾਨ ਕਰ ਦਿਆਂਗਾ।
ਦੇਨ ਹਾਰ ਮੈਂ ਰਾਵਰ ਇਹੋ, ਜਹ ਜਬ ਚਾਹੋ ਤਬ ਤਬ ਲੇਹੋ।
ਕਹਿੰਦਾ ਕਿ ਮੈਂ ਦੇਣ ਹਾਰ ਹਾਂ, ਸਤਿਗੁਰੂ ਜੀ ਲੈਣ ਵਾਲੇ ਨੇ, ਇਸ ਕਰਕੇ ਜਦੋਂ ਚਾਹੁਣ ਜਿੱਥੇ ਚਾਹੁਣ ਮੈਂ ਉੱਥੇ ਧਨ ਪਹੁੰਚਾ ਦਿਆਂਗਾ। ਫਕੀਰ ਕਹਿੰਦਾ ਇਸ ਤਰ੍ਹਾਂ ਦਾ ਸੰਦੇਸ਼ਾ ਮੈਨੂੰ ਉਹਨੇ ਦਿੱਤਾ।
ਹੱਸ ਕਰ ਬੋਲੇ ਗਿਰਾਇ ਲਾਈ, ਭਲਾ ਫਕੀਰ ਭਲਾ ਸੁਣ ਸਾਈ।
ਫਕੀਰ ਨੇ ਜਦੋਂ ਐਸੀ ਅਲੌਕਿਕ ਤੇ ਵਿਲੱਖਣ ਜੀ ਗੱਲ ਦੱਸੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਠਹਾਕੇ ਦੇ ਨਾਲ ਜ਼ੋਰ ਦੇ ਨਾਲ ਹੱਸੇ। ਕਹਿੰਦੇ ਨੇ ਭਲਾ ਫਕੀਰ ਭਲਾ ਸੁਣ ਸਾਈ। ਸਤਿਗੁਰੂ ਜੀ ਕਹਿੰਦੇ ਨੇ ਹੇ ਭਲੇ ਫਕੀਰ, ਸਾਈ ਸੁਣ ਲਿਆ ਹੈ, ਇਹ ਬੜਾ ਭਲਾ ਹੈ। ਜਾਂ ਫਿਰ ਤੁਕ ਦਾ ਹੋਰ ਭਾਵ ਲੱਗਦਾ ਕਿ ਭਲਾ ਭਲਾ ਹੈ, ਬਹੁਤ ਭਲਾ ਹੈ, ਸੁਣ ਲਿਆ ਹੈ ਹੇ ਫਕੀਰ ਸਾਈ ਤੁਸੀਂ ਸਾਰਾ ਕੁਝ ਨੂੰ।
ਜਾਣ ਲੀਨ ਹਮ ਸਰਬ ਸੰਦੇਸਾ, ਸਮਝੋ ਪਾਸ਼ਲ ਪ੍ਰਥਮ ਅਸ਼ੇਸ਼ਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਦਾ ਸਾਰਾ ਸੰਦੇਸ਼ਾ ਜਿਹੜਾ ਉਸ ਪੁਰਖ ਨੇ ਤੈਨੂੰ ਦਿੱਤਾ, ਸਤਿਗੁਰੂ ਜੀ ਕਹਿੰਦੇ ਨੇ ਅਸੀਂ ਸਮਝ ਲਿਆ ਹੈ, ਅਗਲਾ ਪਿਛਲਾ ਸਾਰਾ ਸਮਝ ਲਿਆ।
ਸੁਣ ਫਕੀਰ ਹੋਏ ਦੀਨ ਬਖਾਨਾ, ਜ਼ਾਹਰ ਕਰੋ ਜਥਾ ਹਮ ਜਾਣਾ।
ਸੁਣ ਕੇ ਫਕੀਰ ਦੀਨ ਹੋ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜ਼ਾਹਰ ਕਰੋ ਜਥਾ ਹਮ ਜਾਣੇ, ਪ੍ਰਗਟ ਰੂਪ ਦੇ ਵਿੱਚ ਇਸ ਗੱਲ ਨੂੰ ਖੋਲ ਕੇ ਸੱਚੇ ਪਾਤਸ਼ਾਹ ਜੀ ਬਿਆਨ ਕਰੋ।
ਤਾਂ ਨਾ ਭੇਦ ਪਛਾਣਿਓ ਕੋਈ, ਇਹਾਂ ਆਪ ਪਾਖੀ ਰੱਖ ਗੋਈ।
ਫਕੀਰ ਕਹਿੰਦਾ ਕਿ ਜਦੋਂ ਕੌਤਕ ਮੈਂ ਦੇਖਿਆ ਉੱਥੇ ਵੀ ਕੋਈ ਭੇਦ ਦਾ ਪਤਾ ਮੈਨੂੰ ਲੱਗ ਨਾ ਸਕਿਆ, ਮੈਂ ਪਛਾਣ ਨਾ ਸਕਿਆ ਉਹ ਕੌਣ ਸਨ, ਕਿਸ ਤਰ੍ਹਾਂ ਦਾ ਉਹਨਾਂ ਨੇ ਅਜੀਬ ਕਿਸਮ ਦਾ ਮੈਨੂੰ ਸੰਦੇਸ਼ਾ ਦਿੱਤਾ। ਤੇ ਜੇਕਰ ਹੁਣ ਤੁਸੀਂ ਬਚਨ ਕੀਤਾ, ਇੱਥੇ ਵੀ ਤੁਸੀਂ ਸੱਚੇ ਪਾਤਸ਼ਾਹ ਜੀ ਗੁਪਤ ਰੱਖ ਕੇ ਹੀ ਬਚਨ ਕੀਤੇ ਨੇ, ਕਿਸੇ ਗੱਲ ਦਾ ਪ੍ਰਗਟ ਰੂਪ ਦੇ ਵਿੱਚ ਮੈਨੂੰ ਕੁਝ ਪਤਾ ਨਹੀਂ ਲੱਗਾ।
ਤਾਂ ਖਾਵ ਸਮ ਕਛੂ ਨਾ ਜਾਣਾ, ਕੁਛ ਮੇਰੋ ਬਸ ਚੱਲਿਓ ਨਾ ਸਿਆਣਾ।
ਕਹਿੰਦਾ ਕਿ ਇੱਕ ਖੁਆਬ ਦੀ ਤਰ੍ਹਾਂ, ਇੱਕ ਸੁਪਨੇ ਦੀ ਤਰ੍ਹਾਂ ਮੈਂ ਸਾਰਾ ਕੁਝ ਪਹਿਲਾਂ ਦੇਖਿਆ, ਕੁਛ ਮੇਰੋ ਬਸ ਚੱਲਿਓ ਨਾ ਸਿਆਣਾ, ਭਾਵ ਕਿ ਮੇਰੀ ਪਛਾਣ ਦੀ ਕੋਈ ਵਾਹ ਨਾ ਚੱਲੀ, ਕਿ ਭਾਵ ਮੈਂ ਇਸ ਗੱਲ ਨੂੰ ਪਛਾਣ ਨਾ ਸਕਿਆ ਕਿ ਮੇਰੇ ਨਾਲ ਕੀ ਹੋਇਆ।
ਆਵ ਤੁਮ ਕਰ ਨਾ ਕਰ ਸਮਝਾਵੋ, ਕਹਾਂ ਬਾਤ ਇਹ ਸਕਲ ਬਤਾਵੋ।
ਮੰਦਾਰੀ ਫਕੀਰ ਕਹਿੰਦਾ ਹੁਣ ਤੁਸੀਂ ਮੇਰੇ ਤੇ ਦਇਆ ਕਰੋ, ਕਰਨਾ ਕਰੋ ਕਿ ਸਾਰੀ ਵਿਧੀ ਨੂੰ ਚੰਗੇ ਤਰੀਕੇ ਦੇ ਨਾਲ ਸਮਝਾਵੋ, ਸੱਚੇ ਪਾਤਸ਼ਾਹ ਉਹ ਕੌਣ ਸਨ, ਕਹਾਂ ਬਾਤ ਇਹ ਸਕਲ ਬਤਾਵੋ, ਇਹ ਸਾਰੀ ਵਾਰਤਾ ਕੀ ਹੈ, ਮੈਨੂੰ ਖੋਲ ਕੇ ਸਮਝਾਓ।
ਬਿਨਾ ਸੁਣਤ ਸਤ ਗੁਰੂ ਉਚਾਰੀ, ਪੁਰਖ ਉਦਤ ਸਤ ਦਵ ਸੋ ਨਾਰੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੰਦਾਰੀ ਫਕੀਰ ਦੀ ਬੇਨਤੀ ਨੂੰ ਸੁਣਿਆ ਤੇ ਫਿਰ ਸਤਿਗੁਰਾਂ ਨੇ ਉਚਾਰਨ ਕੀਤਾ। ਕਹਿੰਦੇ ਨੇ ਪੁਰਖ ਉਦਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਪੁਰਖ ਜਿਹੜਾ ਸੀ ਉਹ ਸਮੁੰਦਰ ਸੀ, ਸੱਤ ਦਰਵ ਸੋ ਨਾਰੀ, ਇਸ ਤੋਂ ਇਲਾਵਾ ਜਿਹੜੀ ਨਾਰੀ ਸੀ ਉਹ ਭਾਵ ਕੇ ਸਤਲੁਜ ਦਰਿਆ ਸੀ।
ਦੂਜੀ ਗੋਦਾਵਰੀ ਸੋ ਦਾਰਾ, ਤੈਨੂੰ ਸੁਨੇਹਾ ਤੋਹੇ ਉਚਾਰਾ।
ਤੇ ਦੂਜੀ ਜਿਹਨੂੰ ਆਪਣੀ ਘਰਵਾਲੀ ਕਹਿ ਰਿਹਾ ਸੀ, ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਉਹ ਸੀ ਗੋਦਾਵਰੀ ਨਦੀ।
ਸੋ ਲੇਖਾਂ ਹਮ ਸਮਝੈ ਸਾਰਾ, ਦਰਬ ਕਤਰਜ ਤਰਿਓ ਉਦਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਲੇਖੇ ਨੂੰ ਸਾਰੇ ਨੂੰ ਅਸੀਂ ਸਮਝਦੇ ਹਾਂ, ਜਿੰਨਾ ਦਰਬ ਭਾਵ ਕੇ ਜਿੰਨੀ ਮਾਇਆ ਇਹਨਾਂ ਦੇ ਵਿੱਚ ਇਕੱਤਰ ਕੀਤੀ ਹੋਈ।
ਸਿੱਖ ਪੁੱਤਰਾਂ ਕੋ ਲੈ ਹਮ ਦਹ, ਜਬ ਪੰਥ ਜਗ ਮੈਂ ਬਿਰ ਦਹ।
ਸਤਿਗੁਰੂ ਜੀ ਕਹਿੰਦੇ ਨੇ ਸਾਰੀ ਇਹ ਮਾਇਆ ਜਿਹੜੀ ਜਮ੍ਹਾਂ ਕੀਤੀ ਹੋਈ ਹੈ, ਜਿੰਨੇ ਵੀ ਇਹ ਸਾਰੇ ਦੇ ਸਾਰੇ ਖਜ਼ਾਨੇ ਨੇ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਆਪਣੇ ਸਿੱਖਾਂ ਪੁੱਤਰਾਂ ਨੂੰ ਮੈਂ ਲੈ ਕੇ ਦੇਵਾਂਗਾ, ਜਬ ਇਹ ਪੰਥ ਜਗ ਮੈਂ ਬਿਰਦਾ ਹੈ, ਜਦੋਂ ਮੇਰਾ ਖਾਲਸਾ ਪੰਥ ਜਗ ਦੇ ਵਿੱਚ ਬਹੁਤ ਜ਼ਿਆਦਾ ਵਧੇਗਾ, ਪ੍ਰਗਟ ਹੋਵੇਗਾ।
ਰਾਜ ਕਰਨ ਕੀ ਲਾਇਕ ਹੋਵੇ, ਅਵਨੀ ਤੇ ਦੁਸ਼ਟਨ ਕੋ ਖੋਵੇ।
ਧਰਤੀ ਤੋਂ ਸਾਰਿਆਂ ਦੁਸ਼ਟਾਂ ਦਾ ਮੇਰਾ ਖਾਲਸਾ ਨਾਸ਼ ਕਰ ਦੇਵੇਗਾ ਤੇ ਫਿਰ ਰਾਜ ਕਰਨ ਦੇ ਲਾਇਕ ਇਹ ਮੇਰਾ ਖਾਲਸਾ ਪੁੱਤਰ ਹੋ ਜਾਏਗਾ।
ਤਿੰਨ ਮੈਂ ਇੱਕ ਸਿੱਖ ਹੋਇ ਪਾਰਾ, ਤਿਸ ਹੱਥੀ ਲੇਖਾ ਹੋਏ ਸਾਰਾ।
ਹੁਣ ਕਵੀ ਜੀ ਨੇ ਫਿਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਉਹਨਾਂ ਸਾਰਿਆਂ ਖਾਲਸਿਆਂ ਦੇ ਵਿੱਚੋਂ ਇੱਕ ਪਾਰਾ ਮੇਰਾ ਸਿੱਖ ਹੋਵੇਗਾ, ਤਿਸ ਹੱਥੀ ਲੇਖਾ ਹੋਏ ਸਾਰਾ, ਉਹਦੇ ਹੱਥਾਂ ਦੇ ਰਾਹੀਂ ਹੀ ਸਾਰੇ ਦਾ ਸਾਰਾ ਇਹ ਲੇਖਾ ਪੂਰਾ ਹੋਵੇਗਾ।
ਸੋ ਲੇਵੈ ਨਿਜ ਮਾਤਾ ਸਹਿਤ, ਸਮਝ ਗੇ ਲੇਖਾ ਹੈ ਮਹਿਤ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਤਾ ਧਰਤੀ ਸਮੇਤ ਆਪ ਲਵੇਗਾ ਸਾਰੇ ਦਾ ਸਾਰਾ ਰੁਪਈਆ, ਜਾਂ ਫਿਰ ਅਰਥ ਹੋਰ ਵੀ ਲੱਗ ਸਕਦਾ ਹੈ ਕਿ ਉਸਦੀ ਮਾਤਾ ਵੀ ਨਾਲ ਉਹਦੇ ਹੋਵੇਗੀ ਜਦੋਂ ਸਾਰੇ ਨੂੰ ਸਾਂਭੇਗਾ। ਸਮਝੈ ਲੇਖਾ ਹੈ ਮਹਤ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਲੇਖਾ ਮਹਤ ਹੈ, ਬਹੁਤ ਵੱਡਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਦਾ ਸਾਰਾ ਸਮਝ ਲਵਾਂਗੇ, ਨਿਬੇੜ ਲਵਾਂਗੇ। ਇਸੀ ਹੇਤ ਦੁਇ ਬਾਰ ਉਚਾਰਾ, ਭਲਾ ਭਲਾ ਜੀ ਜਾਣਿਓ ਸਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਮੰਦਾਰੀ ਫਕੀਰ ਨੂੰ ਕਹਿੰਦੇ ਨੇ ਇਸੇ ਵਾਸਤੇ ਅਸੀਂ ਦੋ ਵਾਰੀ ਇਹੀ ਬਚਨ ਕੀਤਾ ਹੈ, ਭਲਾ ਭਲਾ ਭਾਵ ਕੇ ਚੰਗਾ ਹੈ ਚੰਗਾ ਹੈ, ਤੂੰ ਸਾਰਾ ਕੁਝ ਫਕੀਰ ਜਾਣ ਲੈ। ਹੈਗਾ ਸੱਚ ਫਕੀਰ ਸਾਈ, ਸਭ ਹਮ ਸਮਝੋ ਜਥਾ ਬਤਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਫਕੀਰ ਸਾਈ, ਇਹ ਸੱਚ ਦਾ ਬਿਆਨ ਹੈ ਜਿਹੜਾ ਅਸੀਂ ਤੈਨੂੰ ਕਹਿ ਰਹੇ ਹਾਂ। ਹਮ ਸਮਝੋ ਜਥਾ ਬਤਾਈ, ਜਿਸ ਤਰ੍ਹਾਂ ਦਾ ਤੂੰ ਸੰਦੇਸ਼ਾ ਦਿੱਤਾ ਹੈ, ਉਹਨਾਂ ਦੇ ਵੱਲੋਂ ਜੋ ਤੈਨੂੰ ਦਿੱਤਾ ਗਿਆ ਉਹ ਅਸੀਂ ਸਾਰੇ ਦਾ ਸਾਰਾ ਚੰਗੇ ਤਰੀਕੇ ਦੇ ਨਾਲ ਸਮਝ ਲਏ। ਸੁਣ ਤਾਂ ਫਕੀਰ ਝੁਕਿਓ ਕਰ ਨਮੋ, ਬੂਝਣ ਹੇਤ ਕਹਿਓ ਤੇ ਸਮੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਫਿਰ ਫਕੀਰ ਨੇ ਝੁੱਕ ਕੇ ਸਲਾਮ ਅਦਾ ਕੀਤੀ, ਬੂਝਣ ਹੇਤ ਕਹਿਓ ਤਿਸ ਸਮੋ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੁਝ ਪੁੱਛਣ ਦੇ ਵਾਸਤੇ ਫਕੀਰ ਫਿਰ ਬੋਲਿਆ, ਕਹਿੰਦਾ ਮੋਹ ਕਹੋ ਲਾਭ ਕਹਾਂ ਕੁਛ ਹੋਵਾ, ਦਰਸ਼ਨ ਰਾਵਰ ਕੋ ਬਰ ਜੋਵਾ। ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਨੂੰ ਇਹਦਾ ਕੀ ਲਾਭ ਹੋਵੇਗਾ, ਭਾਵ ਕਿ ਇੱਕ ਤੇ ਮੈਂ ਸਮੁੰਦਰ ਦਾ ਦਰਸ਼ਨ ਕੀਤਾ, ਫਿਰ ਤੁਸੀਂ ਸਤਲੁਜ ਦਰਿਆ ਦੀ ਗੱਲ ਕੀਤੀ ਹੈ, ਗੋਦਾਵਰੀ ਦੀ ਗੱਲ ਕੀਤੀ ਹੈ, ਉਹਨਾਂ ਤਿੰਨਾਂ ਦਾ ਮੈਂ ਇਸ ਤਰੀਕੇ ਦੇ ਨਾਲ ਕੌਤਕ ਦੇ ਰਾਹੀਂ ਦਰਸ਼ਨ ਕੀਤਾ, ਇਸ ਤੋਂ ਇਲਾਵਾ ਦਰਸ਼ਨ ਰਾਵਰ ਕੋ ਬਰ ਜੋਵਾ, ਤੁਹਾਡਾ ਪਾਵਨ ਪਵਿੱਤਰ ਦਰਸ਼ਨ ਕੀਤਾ, ਭਾਵ ਕਿ ਤੁਹਾਡੇ ਦਰਸ਼ਨ ਦਾ ਸੱਚੇ ਪਾਤਸ਼ਾਹ ਜੀ ਮੈਨੂੰ ਲਾਭ ਕੀ ਮਿਲੇਗਾ। ਸਿਰ ਕਲ ਗੀ ਤਰ ਤਵ ਮੁਸਕਾਏ, ਪੰਥ ਬਿਕੈ ਤੁਮੀ ਉਪਜੋ ਆਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਦਰਸ਼ਨ ਦਾ ਤੈਨੂੰ ਇਹ ਲਾਭ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਮੁਸਕਰਾ ਕੇ ਕਹਿੰਦੇ ਨੇ ਪੰਥ ਬਿਖੈ ਤੂੰ ਇਹ ਉਪਜੋ ਆਏ, ਭਾਵ ਕੇ ਖਾਲਸਾ ਪੰਥ ਦੇ ਵਿੱਚ ਹੇ ਫਕੀਰ ਸਾਈਂ ਤੇਰਾ ਜਨਮ ਹੋਵੇਗਾ, ਭਾਵ ਕੇ ਤੂੰ ਖਾਲਸਾ ਬਣੇਗਾ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਦਰਸ਼ਨ ਨੇ ਉਹਨਾਂ ਦੇ ਵਿੱਚ ਬੜੀ ਤਸੀਰ ਹੁੰਦੀ ਹੈ, ਬੜੇ ਲਾਭ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇੱਕ ਸਾਖੀ ਆਉਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਾਖੀ ਨੂੰ ਬਿਆਨ ਕਰਦੇ ਨੇ ਕਿ ਦੋ ਗੂੜੇ ਮਿੱਤਰ ਸਨ ਤੇ ਉਹ ਦੋਵਾਂ ਦਾ ਕੰਮ ਇਹ ਸੀ ਕਿ ਰੋਜ਼ ਹੀ ਘਰੋਂ ਇਕੱਠੇ ਨਿਕਲਦੇ ਸਨ ਤੇ ਰਸਤੇ ਦੇ ਵਿੱਚ ਜਦੋਂ ਅੱਧਾ ਕੁ ਸਫ਼ਰ ਤੈਅ ਕਰਦੇ ਸਨ, ਇੱਕ ਉਹਨਾਂ ਦੇ ਵਿੱਚੋਂ ਚਲਿਆ ਜਾਂਦਾ ਸੀ ਜਿੱਥੇ ਅਖਾੜਾ ਲੱਗਦਾ ਸੀ, ਜਿੱਥੇ ਕੰਜਰੀ ਨੱਚਦੀ ਸੀ ਗਾਉਂਦੀ ਸੀ, ਪਰ ਦੂਸਰਾ ਜਿਹੜਾ ਉਹਦਾ ਮਿੱਤਰ ਸੀ ਉੱਥੋਂ ਚਲਿਆ ਜਾਂਦਾ ਸੀ ਜਿੱਥੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੈਠ ਕੇ ਸਤਸੰਗ ਕਰਦੇ ਸਨ। ਭਾਵ ਕਿ ਦੋਵਾਂ ਦਾ ਕੰਮ ਵੱਖਰਾ ਸੀ, ਇੱਕੋ ਜਗ੍ਹਾ ਤੋਂ ਆਉਂਦੇ ਸਨ, ਇੱਕੋ ਜਗ੍ਹਾ ਦੇ ਉੱਤੇ ਪਿੰਡ ਦੇ ਵਿੱਚ ਵਾਪਸ ਪਰਤਦੇ ਸਨ, ਪਰ ਰਸਤੇ ਦੇ ਵਿੱਚ ਉਹ ਆਪਣੇ ਰਸਤਿਆਂ ਨੂੰ ਬਦਲ ਲੈਂਦੇ ਸਨ। ਇੱਕ ਤੇ ਕੰਜਰਾਂ ਵਾਲੇ ਪਾਸੇ ਚਲਿਆ ਜਾਂਦਾ ਸੀ ਤੇ ਦੂਸਰਾ ਜਾ ਕੇ ਸਤਸੰਗ ਕਰਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਦੋਵਾਂ ਨੇ ਇੱਕ ਜਗ੍ਹਾ ਨਿਯਤ ਕਰ ਲਈ ਸੀ, ਇੱਕ ਟਿਕਾਣਾ ਬਣਾ ਲਿਆ ਸੀ ਕਿ ਆਹ ਜਿਹੜਾ ਰੁੱਖ ਹੈ ਇਹਦੇ ਥੱਲੇ ਆਪਾਂ ਇਕੱਠਿਆਂ ਹੋਣਾ ਤੇ ਫਿਰ ਘਰਾਂ ਨੂੰ ਮੁੜਾਂਗੇ। ਭਾਵ ਕਿ ਇੱਕ ਦੂਜੇ ਨੂੰ ਕਿਹਾ ਹੋਇਆ ਸੀ ਕਿ ਜੇ ਤੂੰ ਪਹਿਲਾਂ ਆ ਜਾਵੇਂ ਇਸ ਰੁੱਖ ਦੇ ਥੱਲੇ ਬੈਠ ਕੇ ਮੈਨੂੰ ਉਡੀਕੀ, ਤੇ ਜੇ ਮੈਂ ਪਹਿਲਾਂ ਆ ਜਾਵਾਂ ਤੇ ਮੈਂ ਤੈਨੂੰ ਉਡੀਕਾਂਗਾ, ਇਕੱਠੇ ਹੀ ਵਾਪਸ ਘਰਾਂ ਨੂੰ ਮੁੜਾਂਗੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਾਫੀ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ, ਇਕੱਠੇ ਘਰੋਂ ਤੁਰਦੇ ਨੇ, ਫਿਰ ਅਲੱਗ ਅਲੱਗ ਹੋ ਜਾਂਦੇ ਨੇ, ਇੱਕ ਕੰਜਰਾਂ ਵਾਲੇ ਪਾਸੇ ਚਲਿਆ ਜਾਂਦਾ ਹੈ, ਜਾ ਕੇ ਗੀਤ ਸੁਣਦਾ, ਨਾਚ ਵੇਖਦਾ ਵੇਸਵਾ ਦਾ, ਦੂਸਰੇ ਪਾਸੇ ਦੂਸਰਾ ਜਿਹੜਾ ਆਦਮੀ ਹੈ ਉਹ ਸਤਿਗੁਰਾਂ ਦੀ ਸੰਗਤ ਦੇ ਵਿੱਚ ਪਾਉਂਦਾ, ਸੰਗਤ ਦਾ ਦਰਸ਼ਨ ਕਰਦਾ, ਕਥਾ ਕੀਰਤਨ ਸੁਣਦਾ ਤੇ ਸਤਿਗੁਰਾਂ ਦਾ ਪਾਵਨ ਪਵਿੱਤਰ ਦਰਸ਼ਨ ਕਰਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਮ ਤੌਰ ਦੇ ਉੱਤੇ ਜ਼ਿਆਦਾਤਰ ਇਹੀ ਹੁੰਦਾ ਸੀ ਕਿ ਸਿੱਖ ਆਣ ਕੇ ਰੁੱਖ ਦੇ ਥੱਲੇ ਉਡੀਕਿਆ ਕਰਦਾ ਸੀ ਤੇ ਜਿਹੜਾ ਉਹ ਨਾਚ ਗਾਣਾ ਦੇਖਣ ਜਾਂਦਾ ਸੀ ਉਹ ਲੇਟ ਹੀ ਆਉਂਦਾ ਸੀ ਤੇ ਫਿਰ ਦੋਵੇਂ ਇਕੱਠੇ ਹੁੰਦੇ ਸਨ। ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਇੱਕ ਸਮਾਂ ਐਸਾ ਆਇਆ ਕਿ ਜਿਹੜਾ ਜਾਂਦਾ ਸੀ ਵੇਸਵਾ ਦੇ ਵੱਲ ਨਾਚ ਗਾਣੇ ਦੇ ਵਾਸਤੇ ਉਹ ਪਹਿਲਾਂ ਆ ਗਿਆ, ਅੱਜ ਪਹਿਲੀ ਹੀ ਵਾਰੀ ਸੀ ਕਿ ਉਹ ਪਹਿਲਾਂ ਆ ਗਿਆ। ਜ਼ਿਆਦਾਤਰ ਲੇਟ ਆਉਂਦਾ ਸੀ, ਜਿਹੜਾ ਆਦਮੀ ਜਾਂਦਾ ਸੀ ਸਤਸੰਗਤ ਦੇ ਵਿੱਚ ਉਹ ਨਾ ਪਹੁੰਚਿਆ। ਫਿਰ ਦੋਵਾਂ ਦਾ ਇਕਰਾਰ ਸੀ ਕਿ ਉਡੀਕਣਾ ਹੈ, ਅਤੇ ਜਿਹੜਾ ਉਹ ਵੇਸਵਾ ਦਾ ਨਾਚ ਗਾਣਾ ਸੁਣ ਕੇ ਆਇਆ ਸੀ ਉਹ ਰੁੱਖ ਦੇ ਥੱਲੇ ਬੈਠ ਗਿਆ, ਉਹਨੇ ਉਡੀਕਣਾ ਸ਼ੁਰੂ ਕਰ ਦਿੱਤਾ। ਆਮ ਤੌਰ ਦੇ ਉੱਤੇ ਕਿਸੇ ਨੂੰ ਉਡੀਕਣਾ ਹੋਵੇ ਤਾਂ ਬੜੀ ਚਟਪਟੀ ਜੀ ਲੱਗਦੀ ਹੈ, ਉਡੀਕ ਕਿਸੇ ਦੀ ਹੋ ਨਹੀਂ ਸਕਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੈਠਾ ਬੈਠਾ ਉਹ ਮਿੱਟੀ ਨੂੰ ਖਰੋਚਣ ਲੱਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਹ ਵੀ ਬਚਨ ਕਰਦੇ ਨੇ ਕਿ ਆਖਿਆ ਜਾਂਦਾ ਹੈ ਕਿ ਪੰਜਾਬੀ ਦੀ ਜ਼ਬਾਨ ਕਦੇ ਨਿਚੱਲੀ ਨਹੀਂ ਬੈਠਦੀ, ਇਸ ਤੋਂ ਇਲਾਵਾ ਹਿੰਦੁਸਤਾਨੀ ਜਿਹੜੇ ਹੱਥ ਨੇ ਉਹ ਨਿਚੱਲੇ ਨਹੀਂ ਬੈਠਦੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਜੇ ਹੋਰ ਕੁਝ ਨਾ ਹੋਵੇਗਾ ਤਾਂ ਤੰਬਾਕੂ ਹੀ ਚੱਬੀ ਜਾਏਗਾ ਜਾਂ ਗੱਲਾਂ ਹੀ ਬੇਕਾਰ ਦੀਆਂ ਕਰੇ ਜਾਵੇਗਾ। ਇਹਦੇ ਤੋਂ ਇੱਕ ਹੋਰ ਵੀ ਮੈਨੂੰ ਵਾਕਾ ਯਾਦ ਆ ਗਿਆ। ਕੋਈ ਦੁਕਾਨਦਾਰ ਸੀ, ਬਿਜਲੀ ਦੀ ਦੁਕਾਨ ਕਰਦਾ ਸੀ। ਇੱਕ ਗਾਹਕ ਚਲਾ ਗਿਆ ਉਹਦੇ ਕੋਲ, ਜਾ ਕੇ ਉਸਨੇ ਆਖਿਆ ਦੁਕਾਨ ਵਾਲੇ ਨੂੰ ਕਿ ਮੈਨੂੰ ਇੰਨੇ ਮੀਟਰ ਤਾਰ ਚਾਹੀਦੀ ਹੈ, ਮੈਨੂੰ ਤਾਰ ਦੀ ਮਿਣਤੀ ਕਰ ਦੇ। ਅੱਗੇ ਉਹਦੇ ਮੇਜ਼ ਡੱਠਾ ਹੋਇਆ ਸੀ, ਉਹ ਬਿਜਲੀ ਦੀ ਤਾਰ ਨੂੰ ਜਿਹੜਾ ਦੁਕਾਨਦਾਰ ਸੀ ਉਹ ਮਿਣਤੀ ਕਰਨ ਲੱਗਾ ਕਿ ਇਹਨੇ ਤਾਰ ਮੰਗੀ ਹੈ, ਮੈਂ ਤਾਰ ਦੇ ਦਿਆਂ। ਉਹਨੇ ਉੱਪਰ ਸੁੱਚ ਲਾਇਆ ਹੋਇਆ ਸੀ ਇੱਕ ਮੇਜ਼ ਦੇ ਉੱਤੇ, ਅਤੇ ਜਿਹੜਾ ਗਾਹਕ ਸੀ ਜਿਹੜਾ ਤਾਰ ਖਰੀਦਣ ਦੇ ਵਾਸਤੇ ਗਿਆ ਸੀ ਉਹ ਸੁੱਚ ਨੂੰ ਕਦੇ ਠਾਂ ਕਰ ਦੇਵੇ ਕਦੇ ਉਤਾਂਹ ਕਰ ਦੇਵੇ, ਇਸੇ ਤਰ੍ਹਾਂ ਉਹ ਕਾਫ਼ੀ ਦੇਰ ਕਰੀ ਗਿਆ। ਇੰਨੇ ਚਿਰ ਨੂੰ ਤਾਰ ਦੀ ਮਿਣਤੀ ਹੋ ਗਈ, ਉਹਨੇ ਤਾਰ ਉਹਦੇ ਹੱਥ ਫੜਾਈ ਅਤੇ ਪੈਸੇ ਲੈ, ਅਤੇ ਜਦੋਂ ਜਾਣ ਲੱਗਾ ਤਾਂ ਉਹ ਕਹਿੰਦਾ ਦੁਕਾਨਦਾਰ ਨੂੰ, ਗਾਹਕ ਕਹਿੰਦਾ ਭਾਈ ਸਾਹਿਬ ਆ ਤੁਸੀਂ ਸੁੱਚ ਲਾਇਆ ਹੋਇਆ, ਮੈਂ ਇਹਨੂੰ ਬੜੀ ਵਾਰੀ ਉਤਾਂਹ ਕੀਤਾ, ਬੜੀ ਵਾਰੀ ਠਾਂ ਕੀਤਾ, ਨਾ ਇਹਦੇ ਨਾਲ ਕੁਝ ਚੱਲਿਆ ਅਤੇ ਨਾ ਹੀ ਕੁਝ ਬੰਦ ਹੋਇਆ, ਨਾ ਕੋਈ ਬੱਤੀ ਜਗੀ ਹੈ ਨਾ ਬੁਝੀ ਹੈ, ਇਹ ਦਰਅਸਲ ਜਿਹੜਾ ਸੁੱਚ ਹੈ ਇਹ ਤੁਸੀਂ ਕਿਉਂ ਲਾਇਆ ਹੋਇਆ, ਇਹਦੇ ਨਾਲ ਤਾਂ ਕੁਝ ਵੀ ਨਹੀਂ ਹੁੰਦਾ। ਦੁਕਾਨਦਾਰ ਕਹਿੰਦਾ ਇਹ ਤੇਰੇ ਵਾਸਤੇ ਲਾਇਆ ਹੋਇਆ, ਤੇਰੇ ਵਰਗਿਆਂ ਵਾਸਤੇ ਲਾਇਆ ਹੋਇਆ ਕਿ ਤੁਹਾਡੇ ਹੱਥ ਨਿਚੱਲੇ ਨਹੀਂ ਰਹਿੰਦੇ, ਇਸੇ ਕਰਕੇ ਜੇਕਰ ਮੈਂ ਕੁਝ ਸੁੱਚ ਕੰਮ ਦਾ ਲਾਇਆ ਹੁੰਦਾ ਤੂੰ ਤਾਂ ਖਰਾਬ ਹੀ ਕਰ ਦੇਣਾ ਸੀ, ਤੇਰੇ ਵਰਗਿਆਂ ਵਾਸਤੇ ਲਾਇਆ ਹੋਇਆ ਆਰੇ ਲੱਗੇ ਰਹਿਣ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਹੱਥ ਨਿਚੱਲੇ ਨਹੀਂ ਰਹਿੰਦੇ, ਤੀਲੇ ਹੀ ਤੋੜੀ ਜਾਣਗੇ, ਮੂੰਹ ਵੀ ਨਿਚੱਲਾ ਨਹੀਂ ਰਹਿੰਦਾ ਜੇਕਰ ਹੋਰ ਨਹੀਂ ਗੱਲਾਂ ਕਰੀ ਜਾਵਾਂਗੇ ਜਾਂ ਤੰਬਾਕੂ ਚੱਬੀ ਜਾਵਾਂਗੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉਹਨੇ ਹੱਥ ਦੇ ਨਾਲ ਮਿੱਟੀ ਖਰੋਚਣੀ ਸ਼ੁਰੂ ਕੀਤੀ, ਖੁਰਚਦਿਆਂ ਖੁਰਚਦਿਆਂ ਇੰਨਾ ਜ਼ਿਆਦਾ ਥੱਲੇ ਚਲਾ ਗਿਆ, ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਕੋਈ ਘੜਾ ਨੱਪਿਆ ਹੋਇਆ। ਉਹਨੇ ਹੋਰ ਜ਼ਿਆਦਾ ਮਿੱਟੀ ਨੂੰ ਕੱਢਿਆ, ਆਖਿਰਕਾਰ ਕੀ ਦੇਖਦਾ ਹੈ, ਇੱਕ ਘੜਾ ਹੈ। ਜਦੋਂ ਘੜੇ ਦਾ ਮੂੰਹ ਖੋਲਿਆ ਤੇ ਕੀ ਦੇਖਦਾ ਹੈ, ਘੜੇ ਦੇ ਵਿੱਚ ਕੋਲੇ ਭਰੇ ਹੋਏ ਨੇ, ਕੋਲਿਆਂ ਨੂੰ ਕੱਢ ਕੇ ਬਾਹਰ ਸੁੱਟੀ ਗਿਆ ਸੁੱਟੀ ਗਿਆ, ਅਖੀਰ ਦੇ ਵਿੱਚ ਇੱਕ ਸੋਨੇ ਦੀ ਮੋਹਰ ਉਹਨੂੰ ਲੱਭ ਗਈ ਘੜੇ ਦੇ ਵਿੱਚੋਂ। ਬੜਾ ਪ੍ਰਸੰਨ ਹੋਇਆ, ਸੋਨੇ ਦੀ ਮੋਹਰ ਮਿਲ ਗਈ ਹੈ, ਪ੍ਰਸੰਨ ਹੋ ਕੇ ਜੇਬ ਦੇ ਵਿੱਚ ਪਾਈ, ਉਡੀਕਣ ਲੱਗਾ ਆਪਣੇ ਸਾਥੀ ਨੂੰ। ਇੰਨੇ ਚਿਰ ਨੂੰ ਉਹ ਜਿਹੜਾ ਸਤਿਗੁਰਾਂ ਵਾਲੇ ਪਾਸੇ ਜਾਂਦਾ ਸੀ ਉਹ ਵੀ ਪਹੁੰਚਿਆ, ਪਰ ਬੜਾ ਦੁਖੀ। ਉਹਦੇ ਪੈਰ ਦੇ ਵਿੱਚ ਬਹੁਤ ਲੰਮੀ ਸੂਰ ਚੁੱਭੀ ਸੀ ਅਤੇ ਉਹ ਬੜਾ ਲੰਗੜਾਉਂਦਾ ਹੋਇਆ ਮਸਾਂ ਮਸਾਂ ਹੀ ਉਹਦੇ ਕੋਲ ਪਹੁੰਚਿਆ। ਅਤੇ ਜਦੋਂ ਪਹੁੰਚਿਆ ਅਤੇ ਜਿਹੜਾ ਕੰਜਰਾਂ ਦੇ ਵੱਲ ਜਾਂਦਾ ਸੀ, ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉਹਨੇ ਮਖੌਲ ਕੀਤਾ, ਭਾਈ ਵੇਖ ਤੂੰ ਤੇ ਸਾਧੂ ਸੰਤਾਂ ਦੇ ਕੋਲ ਜਾਣਾ, ਮੈਂ ਕੰਜਰਾਂ ਦੇ ਵੱਲ ਜਾਣਾ, ਤੈਨੂੰ ਤੇ ਸੂਲ ਵੱਜੀ ਹੈ ਤੇ ਮੈਨੂੰ ਸੋਨੇ ਦੀ ਮੋਹਰ ਲੱਭੀ ਹੈ। ਮਨ ਤੇ ਬੜਾ ਟੱਠਾ, ਪਰ ਕੀ ਕਰ ਸਕਦਾ ਸੀ, ਵਾਪਸ ਘਰ ਚਲੇ ਗਏ। ਦੁਬਾਰਾ ਫਿਰ ਉਸੇ ਤਰ੍ਹਾਂ ਹੋਇਆ ਤੇ ਜਦੋਂ ਅਗਲੇ ਦਿਨ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਉਹ ਆਦਮੀ ਪਹੁੰਚਿਆ ਤੇ ਉਹਨੇ ਆਖਿਆ ਸੱਚੇ ਪਾਤਸ਼ਾਹ ਜੀ, ਮੇਰੇ ਸਾਥੀ ਨੇ ਇੱਕ ਮਿਹਣਾ ਮਾਰਿਆ, ਇੱਕ ਤਾਨਾ ਮਾਰਿਆ। ਸਤਿਗੁਰੂ ਜੀ ਕਹਿੰਦੇ ਨੇ ਕੀ ਗੱਲ ਹੈ, ਕਹਿੰਦਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਅਸੀਂ ਰੋਜ਼ ਜਾਂਦੇ ਹਾਂ, ਮੈਂ ਤੁਹਾਡੇ ਵਾਲੇ ਪਾਸੇ ਆ ਜਾਂਦਾ, ਉਹ ਕੰਜਰਾਂ ਦੇ ਚਲਾ ਜਾਂਦਾ, ਕੱਲ ਉਹਨੂੰ ਮਿੱਟੀ ਦਾ ਇੱਕ ਭਾਂਡਾ ਲੱਭਾ ਜਿਹਦੇ ਵਿੱਚ ਉਹਨੂੰ ਇੱਕ ਸੋਨੇ ਦੀ ਮੋਹਰ ਲੱਭੀ, ਭਾਵੇਂ ਕਿ ਬਾਕੀ ਕੋਲੇ ਸਨ। ਮੇਰੇ ਸੱਚੇ ਪਾਤਸ਼ਾਹ ਜੀ ਕੱਲ੍ਹ ਰਸਤੇ ਦੇ ਵਿੱਚ ਸੂਲ ਵੱਜੀ, ਮੈਂ ਬੜਾ ਲੰਗੜਾ ਕੇ ਪਹੁੰਚਿਆ ਤੇ ਉਹਨੇ ਮੈਨੂੰ ਮਿਹਣਾ ਮਾਰਿਆ ਕਿ ਤੇਰੇ ਪੈਰ ਦੇ ਵਿੱਚ ਸੂਲ ਵੱਜੀ ਹੈ ਤੇ ਮੈਨੂੰ ਸੋਨੇ ਦੀ ਮੋਹਰ ਲੱਭੀ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਸ ਵਾਰਤਾ ਨੂੰ ਖੋਲ ਕੇ ਦੱਸਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਨੂੰ ਜਾ ਕੇ ਆਪਣੇ ਸਾਥੀ ਨੂੰ ਕਹਿ ਦੇਵੇਂ ਕਿ ਮੈਂ ਤੇ ਸੂਲੀ ਚੜ੍ਹਨਾ ਸੀ ਪਰ ਸਤਿਗੁਰਾਂ ਦਾ ਦਰਸ਼ਨ ਕਰਦਾ, ਸਾਧ ਸੰਗਤ ਦਾ ਦਰਸ਼ਨ ਕਰਦਾ, ਇਸ ਕਰਕੇ ਮੇਰਾ ਸੂਲੀ ਦੇ ਵਿੱਚ ਹੀ ਕੰਮ ਸੌਰ ਗਿਆ। ਤੇ ਸਤਿਗੁਰੂ ਨਾਨਕ ਜੀ ਕਹਿੰਦੇ ਨੇ ਜਾ ਕੇ ਆਪਣੇ ਸਾਥੀ ਨੂੰ ਕਹਿ ਦੇਵੇਂ ਕਿ ਜਿਹੜਾ ਭਾਂਡਾ ਤੈਨੂੰ ਲੱਭਾ ਹੈ, ਜਿਹੜਾ ਕਿ ਸਾਰਾ ਹੀ ਕੋਲੇ ਦੇ ਨਾਲ ਭਰਿਆ ਹੋਇਆ, ਸਤਿਗੁਰੂ ਜੀ ਕਹਿੰਦੇ ਨੇ ਉਹਦੇ ਵਿੱਚੋਂ ਇੱਕ ਸੋਨੇ ਦੀ ਮੋਹਰ ਨਹੀਂ ਲੱਭੀ, ਉਹ ਸਾਰੇ ਦਾ ਸਾਰਾ ਭਾਂਡਾ ਮੋਹਰਾਂ ਦਾ ਭਰਿਆ ਹੋਇਆ ਸੀ। ਜਿਵੇਂ ਜਿਵੇਂ ਰੋਜ਼ ਜਾਂਦਾ ਰਿਹਾ ਦੂਸਰੇ ਪਾਸੇ, ਹਰ ਇੱਕ ਮੋਹਰ ਸੜਦੀ ਰਹੀ, ਕੋਲਾ ਬਣਦੀ ਗਈ, ਅਤੇ ਜਿਹੜੀ ਇੱਕ ਲੱਭੀ ਹੈ ਇਹ ਵੀ ਤਾਂ ਕਰਕੇ ਲੱਭੀ ਹੈ ਕਿ ਤੂੰ ਆਣ ਕੇ ਇੱਥੇ ਸਾਧ ਸੰਗਤ ਦਾ ਦਰਸ਼ਨ ਕਰਦਾ ਅਤੇ ਤੇਰਾ ਦਰਸ਼ਨ ਉਹ ਕਰਦਾ, ਇਸ ਕਰਕੇ ਸੋਨੇ ਦੀ ਮੋਹਰ ਬਚ ਗਈ ਹੈ। ਇਹ ਜਾ ਕੇ ਉਸਨੂੰ ਆਖੇ, ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਿਹੜਾ ਵੀ ਸਤਿਗੁਰੂ ਦਾ ਦਰਸ਼ਨ ਕਰਦਾ ਹੈ, ਸਾਧ ਸੰਗਤ ਦਾ ਦਰਸ਼ਨ ਕਰਦਾ ਹੈ, ਉਹਦਾ ਬਹੁਤ ਵੱਡਾ ਲਾਭ ਮਿਲਦਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਸ੍ਰੀ ਕਲਗੀ ਧਰ ਮੁਸਕਾਏ, ਪੰਥ ਵਿਖਿਆ ਤੁਵੇਂ ਪੁਜੋ ਆਏ। ਭਾਵ ਕਿ ਤੈਨੂੰ ਦਰਸ਼ਨ ਦਾ ਇਹ ਲਾਭ ਪ੍ਰਾਪਤ ਹੋਵੇਗਾ, ਤੂੰ ਖਾਲਸਾ ਪੰਥ ਦੇ ਵਿੱਚ ਪੈਦਾ ਹੋਵੇਗਾ।
ਤੁਮ ਕੀ ਤਪ ਕੋ ਫਲ ਹੋਏ ਜੇਤਾ, ਭੋਗੋ ਭੋਗ ਹਰਖ ਕਰ ਤੇਤਾ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਫਕੀਰ ਸਾਈਂ, ਤੇਰਾ ਤਪ ਬੜਾ ਹੈ, ਤੇਰੇ ਤਪ ਦਾ ਵੀ ਤੈਨੂੰ ਫਲ ਮਿਲੇਗਾ ਕਿ ਤੂੰ ਦੁਨੀਆਂ ਦੇ ਬਹੁਤ ਵੱਡੇ ਭੋਗਾਂ ਨੂੰ ਭੋਗੇਗਾ, ਭਾਵ ਕੇ ਬੜਾ ਸੁਖੀ ਰਹੇਗਾ।
ਕਰੋ ਰਾਜ ਕੋ ਲੈ ਕਰ ਤਰਨੀ, ਜਿਸ ਪ੍ਰਕਾਰ ਕੀ ਕੀਨਸ ਕਰਨੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੀ ਤੂੰ ਕਰਨੀ ਕੀਤੀ ਹੈ, ਜਿਸ ਤਰ੍ਹਾਂ ਦੇ ਕਰਮ ਕੀਤੇ ਨੇ, ਉਹਦਾ ਫਲ ਤੈਨੂੰ ਮਿਲੇਗਾ ਕਿ ਤੈਨੂੰ ਰਾਜ ਦੀ ਪ੍ਰਾਪਤੀ ਹੋਵੇਗੀ, ਧਰਤੀ ਦੇ ਉੱਤੇ ਰਾਜ ਕਰੇਗਾ।
ਕਿਰਪਾ ਦ੍ਰਿਸ਼ਟ ਕੋ ਜਾਣ ਫਕੀਰ, ਪੁਣ ਬੋਲਿਓ ਜੁਤ ਬਿਨ ਗਹੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ, ਜਦੋਂ ਫਕੀਰ ਨੇ ਜਾਣਿਆ ਕਿ ਬੜੀ ਮਿਹਰ ਦੀ ਨਜ਼ਰ ਹੈ ਸਤਿਗੁਰਾਂ ਦੀ ਮੇਰੇ ਉੱਤੇ, ਤੇ ਫਿਰ ਗਹੀਰ ਗਹਿਰੇ ਬਚਨ ਬੋਲਿਆ। ਕਹਿੰਦਾ,
ਭਾਉ ਜਲ ਤੇ ਪ੍ਰਭ ਹਮੈ ਬਚਾਵੋ, ਭੋਗ ਰੋਗ ਮੈਂ ਨਾਹਿਨ ਪਾਵੋ।
ਸੱਚੇ ਪਾਤਸ਼ਾਹ ਜੀ, ਇਸ ਤਰ੍ਹਾਂ ਦੇ ਬਚਨ ਨਾ ਕਰੋ। ਸੱਚੇ ਪਾਤਸ਼ਾਹ ਜੀ, ਇਹ ਸੰਸਾਰ ਸਾਗਰ ਤੋਂ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਤੇ ਤੁਸੀਂ ਬਚਾ ਲਵੋ, ਭੋਗ ਰੋਗ ਮੈਂ ਨਾਹਣ ਪਾਵੋ। ਇਹਨਾਂ ਰੋਗਾਂ ਦੇ ਵਿੱਚ, ਇਹਨਾਂ ਭੋਗਾਂ ਦੇ ਵਿੱਚ, ਇਹਨਾਂ ਰਾਜਾਂ ਦੀਆਂ ਉਪਾਧੀਆਂ ਦੇ ਵਿੱਚ ਸੱਚੇ ਪਾਤਸ਼ਾਹ ਮੈਨੂੰ ਤੁਸੀਂ ਫਸਾਓ ਨਾ, ਭਾਵ ਕਿ ਮੈਂ ਤੇ ਆਪਣੇ ਜਨਮ ਤੇ ਮਰਨ ਦੇ ਗੇੜੇ ਨੂੰ ਖਤਮ ਕਰ ਰਿਹਾ ਹਾਂ, ਤੇ ਤੁਸੀਂ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਹੋ, ਦੁਬਾਰਾ ਜਨਮ ਹੋਵੇਗਾ, ਖਾਲਸੇ ਦੇ ਵਿੱਚ ਜਨਮ ਹੋਵੇਗਾ, ਤੂੰ ਰਾਜ ਕਰੇਗਾ, ਐਸ਼ ਵਿਲਾਸ ਕਰੇਗਾ। ਸੱਚੇ ਪਾਤਸ਼ਾਹ, ਮੈਂ ਇਹਨਾਂ ਰੋਗਾਂ ਭੋਗਾਂ ਦੇ ਵਿੱਚ ਫਸਣਾ ਨਹੀਂ ਚਾਹੁੰਦਾ, ਮੇਰੇ ਤੇ ਤੁਸੀਂ ਐਸੀ ਕਿਰਪਾ ਕਰੋ ਕਿ ਮੈਨੂੰ ਇਹਨਾਂ ਗੇੜਿਆਂ ਦੇ ਵਿੱਚ ਨਾ ਪਾ ਕੇ ਸੱਚੇ ਪਾਤਸ਼ਾਹ ਜੀ ਮੋਕਸ਼ ਦਾ ਦਾਨ ਦਿਓ, ਮੈਂ ਰਾਜ ਨਹੀਂ ਕਰਨਾ ਚਾਹੁੰਦਾ। ਇਸ ਤਰ੍ਹਾਂ ਦੇ ਜਿਹੜੇ ਬਚਨ ਨੇ, ਉਹ ਮੰਦਾਰੀ ਫਕੀਰ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਕੀਤੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਦੇ ਬਚਨ ਮੰਦਾਰੀ ਫਕੀਰ ਦੇ ਨਾਲ ਅੱਗੋਂ ਕਰਨਗੇ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ, ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।
ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਿਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀ ਹੈ, ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀ ਹੈ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈਂ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ, ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਸਦਾ ਹੀ ਬਖਸ਼ਿੰਦ ਪਿਤਾ ਹੋ। ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁੱਖ ਹੋ ਕੇ ਨਾ ਮਰੀਏ। ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ, ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿੱਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜ੍ਹਿਆ ਹੈ ਸੁਣਿਆ ਹੈ, ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਆਂ ਤੇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿੱਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।